सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले आज ही SNS लॉयर्स नु कॉल करो 416-655-2000।
ओ माया मेहंदी रोका या ब्याह दा होवे मौका प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉन। हुणे कॉल करो अते अपनियां पार्टियां बुक कराओ 416-433-9191 416-433-9191।
प्रेसिडेंट कन्वेंशन सेंटर।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर।
उठो लोको जागो भई हुण जागो 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 भई हुण जागो आइया
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਮੈਂ ਇੰਦਰਦੀਪ ਭਾਈ ਦੇ ਪ੍ਰੋਗਰਾਮ 'ਚ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ ਜੀ ਅਤੇ ਆਸ ਕਰਦੇ ਹਾਂ ਮੌਸਮ ਖੁੱਲ੍ਹ ਗਿਆ ਅਤੇ ਜਿਹੜੇ ਅਜੇ ਕੋਵਿਡ ਦੇ ਕੇਸਾਂ ਦਾ ਵੀ ਜਿਹੜਾ ਆ ਉਹ ਕਾਫੀ ਥੱਲੇ ਨੂੰ ਜਾ ਰਹੇ ਆ ਅਤੇ ਦਿਨ ਵਧੀਆ ਲੰਘ ਰਹੇ ਹੋਣਗੇ, ਬੱਚਿਆਂ ਦੇ ਨਾਲ ਬਾਹਰ ਅੰਦਰ ਜਾ ਰਹੇ ਹੋਵੋਗੇ। ਸੋਮਵਾਰ ਅਤੇ ਮੰਗਲਵਾਰ ਨੂੰ ਜਿਹੜਾ ਆ ਜੀ ਕਾਫੀ ਗਰਮ ਦਿਨ ਦੱਸੇ ਜਾ ਰਹੇ ਆ ਅਤੇ ਹੋ ਸਕਦਾ ਵੀ ਜਿਹੜਾ ਤੁਸੀਂ ਕੋਈ ਲੋਨ ਦਾ ਕੰਮ ਕਰਨਾ ਆ ਪਿੱਛੇ ਬੈਕਯਾਰਡ ਦਾ ਜਾਂ ਜਿਹੜਾ ਆ ਕੋਈ ਹੋਰ ਕੰਮ ਕਰਨ ਵਾਲੇ ਆ ਉਹ ਵੀ ਕਰੋਗੇ ਅਤੇ ਸਰੀਰ ਨੂੰ ਥੋੜ੍ਹਾ ਬਹੁਤਾ ਪਸੀਨਾ ਜਿਹੜਾ ਆ ਉਹ ਵੀ ਆਵੇਗਾ। ਅੱਜ ਜਿੱਥੇ ਬਾਕੀ ਸਾਰੀਆਂ ਗੱਲਾਂ ਤਾਂ ਹੋਣਗੀਆਂ ਜੀ ਉੱਥੇ ਜਿਹੜਾ ਆਪਣੇ ਬਰੈਂਪਟਨ ਸ਼ੈਡਨ ਕਾਲਜ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਰੂਪ 'ਚ ਆਏ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਉਹਨਾਂ ਦੀ ਜਿਹੜੀ ਆ ਜੀ ਗੋਲੀਆਂ ਮਾਰ ਕੇ ਅਤੇ ਕਤਲ ਕਰ ਦਿੱਤਾ ਗਿਆ ਆ ਪੰਜਾਬ 'ਚ, ਉਹਦੀਆਂ ਖਬਰਾਂ ਜਿਹੜੀਆਂ ਆ ਪ੍ਰਮੁੱਖਤਾ ਦੇ ਨਾਲ ਜਿੰਨਾ ਵੀ ਪੰਜਾਬ ਦਾ ਜਿਹੜਾ ਆ ਮੀਡੀਆ ਹੈਗਾ ਆ ਉਹ ਚਲਾ ਰਿਹਾ ਆ, ਕਾਫੀ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਆ ਪਰ ਅਸਲ 'ਚ ਕੀ ਹੋਊਗਾ ਕੁਛ ਦਿਨਾਂ 'ਚ ਪਤਾ ਲੱਗੂਗਾ। ਹਾਂ, ਜਿਹੜੀ ਚੀਜ਼ ਦਾ ਪਤਾ ਲੱਗਿਆ ਹੋਏ ਆ ਵੀ ਗੋਲੀਆਂ ਮਾਰੀਆਂ ਗਈਆਂ ਨੇ ਅਤੇ ਗੋਲੀਆਂ ਮਾਰ ਕੇ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਆ। ਕਈ ਥਿਊਰੀਆਂ ਜਿਹੜੀਆਂ ਆ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ, ਕਈ ਥਿਊਰੀਆਂ ਜਿਹੜੀਆਂ ਆ ਉਹ ਕਈਆਂ ਤਰੀਕ ਵੱਲੋਂ ਦਿੱਤੀਆਂ ਜਾ ਰਹੀਆਂ, ਪਰ ਜਿੰਨਾ ਚਿਰ ਜਿਹੜੀ ਆ ਉਹ ਇੱਕ ਅਧਿਕਾਰਤ ਰੂਪ ਦੇ ਵਿੱਚ ਕਿਸੇ ਵੀ ਥਿਊਰੀ ਦੀ ਜਿਹੜੀ ਆ ਪੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਉਹ ਚੀਜ਼ ਅਸੀਂ ਤੁਹਾਡੇ ਨਾਲ ਜਿਹੜੀ ਆ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਨਹੀਂ ਕਰਾਂਗੇ। ਬਾਕੀ ਪਤਾ ਜਿਹੜਾ ਆ ਜੀ ਉਹ ਸਾਰਿਆਂ ਨੂੰ ਲੱਗਦਾ ਹੀ ਰਹਿੰਦਾ ਆ। ਇੱਥੇ ਜਿਹੜਾ ਜੀ ਇਹ ਦੱਸਣਾ ਇਹ ਜ਼ਰੂਰੀ ਆ ਵੀ ਸਿਰਫ ਉੱਥੇ ਹੀ ਨਹੀਂ, ਇੱਥੇ ਵੀ ਜਿਹੜਾ ਆ ਇਹਨਾਂ ਦਾ ਸਿੱਧੂ ਮੂਸੇਵਾਲੇ ਹੋਣਾਂ ਦਾ ਜਿਹੜਾ ਜੀ ਸ਼ੋਅ ਸੀਗਾ ਅਤੇ ਵੈਨਕੂਵਰ ਦੇ ਵਿੱਚ ਇਹ ਸ਼ੋਅ ਹੋਣਾ ਸੀਗਾ PNE 'ਚ ਅਤੇ ਇਹਨਾਂ ਦਾ ਜਿਹੜਾ ਜੀ 23 ਜੁਲਾਈ ਨੂੰ ਪੈਸੀਫਿਕ ਕੋਲਸੀਅਮ ਦੇ ਵਿੱਚ ਜਿਹੜਾ ਆ ਉਹ ਸੀਗਾ, ਬਟ ਟਿਕਟਾਂ ਦੀ ਅਜੇ ਸੇਲ ਜਿਹੜੀ ਆ ਉਹਨੂੰ ਰੋਕਿਆ ਗਿਆ ਸੀਗਾ ਕਿਉਂਕਿ ਉੱਥੋਂ ਦੀ ਪੁਲਿਸ ਵੀ ਕਹਿ ਰਹੀ ਸੀਗੀ ਵੀ ਸਿਕਿਉਰਿਟੀ ਰਿਸਕ ਇਨਵੋਲਵ ਨੇ, ਉਹ ਜਿਹੜੇ ਆ ਵੀ ਉੱਥੋਂ ਦੇ ਸੀ ਇੱਥੋਂ ਦੇ ਸੀ ਕੁਛ ਕਹਿ ਨਹੀਂ ਸਕਦੇ। ਇੱਕ ਕਨੇਡਾ ਬੇਸਡ ਜਿਹੜਾ ਜੀ ਬੰਦਾ ਆ ਉਹਦਾ ਨਾਂ ਵੱਖ ਵੱਖ ਖਬਰਾਂ ਜਿਹੜਾ ਆ ਮੀਡੀਆ ਆਊਟਲੈਟਸ ਹੈਗੇ ਇੰਡੀਆ ਦੇ ਉਹਨਾਂ ਦੇ ਜ਼ਰੀਏ ਉਹ ਵੀ ਆ ਰਿਹਾ ਆ ਵੀ ਉਹਨੇ ਜ਼ਿੰਮੇਵਾਰੀ ਲਈ ਆ ਨਹੀਂ ਲਈ ਇਹ ਭਾਈ ਜਿੰਨਾ ਤੱਕ ਜਿਹੜੀ ਆ ਉੱਥੋਂ ਦੀ ਪੁਲਿਸ ਜਾਂ ਬਾਕੀ ਦੇ ਸਾਰੇ ਜਿਹੜੇ ਆ ਉਹ ਨਹੀਂ ਦੱਸਦੇ ਉਹਨਾਂ ਚਿਰ ਅਸੀਂ ਤੁਹਾਡੇ ਨਾਲ ਨਹੀਂ ਸਾਂਝਾ ਕਰ ਸਕਦੇ ਪਰ ਜਿਹੜਾ ਆ ਉਹ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਆ ਸਿਕਿਉਰਿਟੀ ਦਾ ਕੱਟ ਜ਼ਰੂਰ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਚਾਰਾਂ ਤੋਂ ਜਿਹੜੇ ਆ ਦੋ ਜਿਹੜੇ ਇਹਨਾਂ ਦੇ ਗਨਮੈਨ ਜਿਹੜੇ ਆ ਕਰ ਦਿੱਤੇ ਗਏ ਸੀਗੇ ਪਰ ਖਬਰਾਂ ਦੇ ਅਨੁਸਾਰ ਉਹ ਦੋ ਗਨਮੈਨ ਵੀ ਇਹਨਾਂ ਦੇ ਨਾਲ ਨਹੀਂ ਸੀਗੇ ਜਦੋਂ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਪਰ ਜਿਹੜੇ ਆ ਜੀ ਇਹ ਜਿਹੜਾ ਆਪਣੇ ਇੱਥੇ ਜਿਹੜਾ ਵੈਨਕੂਵਰ ਵਾਲਾ ਸ਼ੋਅ ਸੀ ਉਹਦਾ ਨਾਂ ਸੀਗਾ ਬੈਕ ਟੂ ਬਿਜ਼ਨਸ ਟੂਰ ਅਤੇ ਕੈਨੇਡਾ ਦੇ ਵਿੱਚ ਹੋਣਾ ਸੀਗਾ ਅਤੇ ਜਿਹੜੇ ਆ ਲੌਰਾ ਬੈਲੈਂਸ ਜਿਹੜੇ ਕਿ ਪੀ ਐੱਨ ਈ ਦੇ ਸਪੋਕਸ ਵੂਮੈਨ ਹੈਗੇ ਨੇ ਉਹਨਾਂ ਨੇ ਕਿਹਾ ਆ ਵੀ ਕਿਉਂਕਿ 12,000 ਬੰਦੇ ਆਉਣ ਦੀ ਸੰਭਾਵਨਾ ਸੀਗੀ ਇਸ ਜਿਹੜਾ ਆ ਪ੍ਰੋਗਰਾਮ ਦੇ ਵਿੱਚ ਅਤੇ ਉਹਦੇ ਕਰਕੇ ਜਿਹੜੇ ਆ ਵੀ ਸਾਨੂੰ ਪੂਰੀ ਦੀ ਪੂਰੀ ਪੁਲਿਸ ਵਾਲਿਆਂ ਨਾਲ ਲੈ ਕੇ ਅਤੇ ਸਾਰੀ ਸਿਕਿਉਰਿਟੀ ਵੇਖਣੀ ਜਿਹੜੀ ਆ ਜ਼ਰੂਰੀ ਸੀ ਖਾਸ ਕਰਕੇ ਉਦੋਂ ਜਦੋਂ ਕਿ ਪਿੱਛੇ ਜੇ 2019 ਦੇ ਵਿੱਚ ਜਿਹੜਾ ਆ ਜੀ ਇੱਕ ਇਹਨਾਂ ਦੇ ਪ੍ਰੋਗਰਾਮ ਦੇ ਸਰੀ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਅਤੇ ਉੱਥੇ ਕਿਸੇ ਦੀ ਸਟੈਬਿੰਗ ਜਿਹੜੀ ਆ ਉਹ ਹੋ ਗਈ ਸੀਗੀ ਅਤੇ ਪੀ ਐੱਨ ਈ ਵਾਲੇ ਜਿਹੜੇ ਆ ਉਹ ਦੱਸ ਰਹੇ ਆ ਵੀ 6 ਪੁਲਿਸ ਆਫਿਸਰ ਜਿਹੜੇ ਆ ਜੀ ਉਹਨਾਂ ਨੂੰ ਔਨ ਸਾਈਟ ਜਿਹੜੀ ਆ ਉਹਦੀ ਗੱਲ ਸੀਗੀ ਅਤੇ ਪ੍ਰਮੋਟਰ ਦੇ ਕੰਟਰੈਕਟ ਦੇ ਵਿੱਚ ਉਹ 6 ਪੁਲਿਸ ਵਾਲਿਆਂ ਦੇ ਜਿਹੜੇ ਆ ਉਹ ਵੀ ਜਿਹੜੀ ਆ ਖਰਚਾ ਉਹ ਪਾਇਆ ਗਿਆ ਸੀਗਾ ਇੰਟਰਨੈਸ਼ਨਲ ਸਟੂਡੈਂਟ ਦੇ ਰੂਪ 'ਚ ਆਏ ਲਿਖਣਾ ਸ਼ੁਰੂ ਕੀਤਾ ਲਿਖਣ ਤੋਂ ਬਾਅਦ ਕਈ ਗਾਇਕਾਂ ਨੇ ਗਾਇਆ ਫਿਰ ਆਪ ਗਾਉਣਾ ਸ਼ੁਰੂ ਕਰ ਲਿਆ ਅਤੇ 29 ਸਾਲ ਦੀ ਉਮਰ ਦੇ ਵਿੱਚ ਜਿਹੜੀ ਆ MLA ਦੀ ਟਿਕਟ ਜਿਹੜੀ ਆ ਹੁਣ ਪਿਛਲੀਆਂ ਵੋਟਾਂ ਹੋਈਆਂ 2022 ਦੀਆਂ ਉੱਥੇ ਮਾਨਸੇ ਤੋਂ ਜਿਹੜੀ ਆ ਕਾਂਗਰਸ ਵੱਲੋਂ ਜਿਹੜੀ ਆ ਵੋਟ ਦੇ ਵਿੱਚ MLA ਦੇ ਕੈਂਡੀਡੇਟ ਜਿਹੜੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਿਹੜੇ ਆ ਉਹ ਸੀਗੇ ਹਾਰ ਗਏ ਸੀਗੇ ਇਹਨਾਂ ਦੇ ਉਲਟ ਡਾਕਟਰ ਸਿੰਗਲਾ ਜਿੱਤੇ ਡਾਕਟਰ ਸਿੰਗਲਾ ਬਾਅਦ 'ਚੋਂ ਸਿਹਤ ਮੰਤਰੀ ਬਣ ਗਏ ਅਤੇ ਉਹ ਜਿਹੜੇ ਸਿਹਤ ਮੰਤਰੀ ਸਾਹਿਬ ਆ ਉਹ ਵੀ ਅੱਜ ਕੱਲ੍ਹ ਜੁਡੀਸ਼ੀਅਲ ਕਸਟਡੀ 'ਚ ਹੈਗੇ ਆ ਕਿਉਂਕਿ ਉਹਨਾਂ 'ਤੇ ਵੀ ਭ੍ਰਿਸ਼ਟਾਚਾਰ ਦੇ ਜਿਹੜੇ ਆ ਚਾਰਜ ਲੱਗੇ ਸੀਗੇ ਉਹ ਮੰਤਰੀ ਸਿੰਗਲਾ ਅਤੇ ਉਹਨਾਂ ਦੇ OSD ਦੇ ਉੱਤੇ ਪਹਿਲਾਂ ਪੁਲਿਸ ਕਸਟਡੀ ਅਤੇ ਫਿਰ ਜਿਹੜੀ ਆ ਉਹ ਜਿਹੜੇ ਆ ਆਪਣੇ ਜੁਡੀਸ਼ੀਅਲ ਕਸਟਡੀ 'ਚ ਜਿਹੜੇ ਆ ਉਹ ਇਸ ਵੇਲੇ ਹੈਗੇ ਨੇ ਅੱਗੇ ਜਾ ਕੇ ਵੇਖੋ ਜੀ ਜਿਹੜਾ ਆ ਹੁਣ ਮਾਨਸਾ ਏਰੀਆ ਦਾ ਕੀ ਬਣਦਾ ਪਰ ਇੱਕ ਗੱਲ ਜ਼ਰੂਰ ਆ ਇਕੱਲਾ ਇਕੱਲਾ ਜਿਹੜਾ ਆ ਜੀ ਪੁੱਤ ਸੀਗਾ ਮਾਪਿਆਂ ਦਾ ਅਤੇ ਜਦੋਂ ਇਕੱਲੇ ਇਕੱਲੇ ਪੁੱਤ ਦੀ ਜਿਹੜੀ ਮੌਤ ਹੁੰਦੀ ਆ ਅਤੇ ਜਿਹੜਾ ਆ ਜੀ ਸੋਗ ਅਤੇ ਗੁੱਸਾ ਅਤੇ ਉਹ ਸਾਰਾ ਕੁਛ ਜਿਹੜਾ ਹੁੰਦਾ ਆ ਇਹੋ ਜਿਹਾ ਖਬਰਾਂ ਆ ਰਹੀਆਂ ਵੀ ਗੈਂਗਸਟਰ ਸ਼ਾਇਦ ਕਿਸੇ ਤਰ੍ਹਾਂ ਦੇ ਕੋਈ ਇਨਵੋਲਵ ਸੀਗੇ ਇਸ ਸਾਰੀ ਗੱਲਬਾਤ ਦੇ ਵਿੱਚ ਆਸ ਕਰਦੇ ਹਾਂ ਵੀ ਇਹ ਜਿਹੜਾ ਗੈਂਗਸਟਰ ਕਲਚਰ ਆ ਖਾਸ ਕਰਕੇ 2008-9-10 ਤੋਂ ਬਾਅਦ ਜਿਹੜਾ ਚੱਲਿਆ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਹਨੂੰ ਪੰਜਾਬ ਸਰਕਾਰ ਜਿਹੜੀ ਆ ਨੱਥ ਪਾਊਗੀ ਜਿਵੇਂ ਕਹਿੰਦੇ ਆ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਰੋਕਾਂਗੇ ਸਕੂਲ ਸਿਸਟਮ ਵਧੀਆ ਕਰਾਂਗੇ ਹੈਲਥ ਸਿਸਟਮ ਵਧੀਆ ਕਰਾਂਗੇ ਮੇਰਾ ਖਿਆਲ ਆ ਵੀ ਇਹਨਾਂ ਨੂੰ ਇਹ ਜਿਹੜਾ ਆ ਗੈਂਗਸਟਰ ਕਲਚਰ ਆ ਜਿਹੜਾ ਉਹਨੂੰ ਵੀ ਨੱਥ ਪਾਉਣ ਦੀ ਜਿਹੜੀ ਆ ਲੋੜ ਜ਼ਰੂਰ ਹੈਗੀ ਆ ਖਾਸ ਕਰਕੇ ਜਦੋਂ ਜਿਸ ਤਰ੍ਹਾਂ ਦੀ ਇਹੋ ਜਿਹੀ ਕਾਰਵਾਈਆਂ ਦੇ ਵਿੱਚ ਮਾਰੂ ਹਥਿਆਰ ਜਿਹੋ ਜਿਹੇ ਹੈਗੇ ਆ ਉਹ ਜਿਹੜੇ ਆ ਜੇ ਪਹੁੰਚ ਚੁੱਕੇ ਆ ਉਹਨਾਂ ਦੇ ਹੱਥ ਦੇ ਵਿੱਚ ਤਾਂ ਉਹ ਜਿਹੜੇ ਆ ਰੋਕਣੇ ਜ਼ਰੂਰੀ ਨੇ ਬਾਕੀ ਇੱਕ ਇਹੋ ਜਿਹੀ ਸਿਕਿਉਰਿਟੀ ਰਿਸਕ ਜਿਹੜੇ ਇੱਥੇ ਸੀਗੇ ਨਹੀਂ ਸੀਗੇ ਉਹ ਤਾਂ ਇੱਥੋਂ ਵਾਲੀਆਂ ਅਥੋਰਟੀਆਂ ਦੱਸ ਸਕਦੀਆਂ ਅਤੇ ਉੱਥੇ ਵਾਲੇ ਸਿਕਿਉਰਿਟੀ ਰਿਸਕ ਕੀ ਸੀਗੇ ਉਹ ਉੱਥੋਂ ਵਾਲੀ ਅਥੋਰਟੀ ਦੱਸ ਸਕਦੇ ਆ ਪਰ ਪਰਿਵਾਰ ਦਾ ਜਿਹੜਾ ਆ ਇਕਲੌਤਾ ਜਿਹੜਾ ਆ ਬੇਟਾ ਉਹ ਇਸ ਸਾਰੇ ਘਟਨਾ ਚੱਕਰ ਦੇ ਵਿੱਚ ਜਿਹੜਾ ਆ ਜੀ ਉਹ ਜਾਂਦਾ ਲੱਗਿਆ ਹੁਣ ਸਿਕਿਉਰਿਟੀ ਵਾਲੇ ਜਿਹੜੇ ਅੱਗੇ ਨੂੰ ਕੀ ਕਰਨਗੇ ਅੱਗੇ ਕੀ ਇਹਦੀ ਜਿਹੜੀ ਆ ਅਸੈਸਮੈਂਟ ਹੋਊਗੀ ਜਾਇਜ਼ ਬੰਦੇ ਫੜੇ ਜਾਣਗੇ ਨਜਾਇਜ਼ ਬੰਦੇ ਫੜੇ ਜਾਣਗੇ ਕਿਉਂਕਿ ਜੇ ਨਜਾਇਜ਼ ਫੜੇ ਗਏ ਤਾਂ ਹੋ ਸਕਦਾ ਉਹ ਨਜਾਇਜ਼ ਬੰਦੇ ਵੀ ਜਿਹੜੇ ਆ ਉਹ ਫਿਰ ਗੈਂਗਸਟਰ ਵਾਲੇ ਕਲਚਰ ਦੇ ਵਾਲੇ ਪਾਸੇ ਹੀ ਤੁਰ ਪੈਣ ਕਿਉਂਕਿ ਜਦੋਂ ਨਜਾਇਜ਼ ਬੰਦਿਆਂ ਨਾਲ ਪੁਲਿਸ ਤਾਂ ਕਈ ਵਾਰੀ ਧੱਕਾ ਕਰਦੀ ਆ ਅਤੇ ਉਹ ਵੀ ਫਿਰ ਕਈ ਵਾਰੀ ਗੁੱਸਾ ਖਾ ਕੇ ਉਹ ਫਿਰ ਸਿਸਟਮ ਨੂੰ ਚੁਣੌਤੀ ਦੇਣ ਵਾਲੇ ਪਾਸੇ ਚਲੇ ਜਾਂਦੇ ਆ ਉਹ ਵੀ ਨਹੀਂ ਹੋਣਾ ਚਾਹੀਦਾ ਅਤੇ ਜੇ ਪ੍ਰੋਫੈਸ਼ਨਲੀ ਪੁਲਿਸ ਫੋਰਸਾਂ ਕੰਮ ਕਰਨ ਤਾਂ ਉਹਨਾਂ ਵਾਸਤੇ ਇਹੋ ਜਿਹੇ ਬੰਦੇ ਫੜਨੇ ਜਿਹੜੇ ਆ ਕੋਈ ਬਹੁਤੇ ਔਖੇ ਨਹੀਂ ਹੁੰਦੇ ਖਾਸ ਕਰਕੇ ਜੇ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਦਖਲਅੰਦਾਜ਼ੀ ਜਿਹੜੀ ਆ ਇਹੋ ਜਿਹੇ ਕੰਮਾਂ ਕਾਰਾਂ ਦੇ ਵਿੱਚ ਨਾ ਹੋਵੇ ਕੋਵਿਡ ਦੀ ਜੇ ਗੱਲ ਕਰਦੇ ਹਾਂ ਜੀ ਤਾਂ ਅੰਟਾਰੀਓ ਦੇ ਵਿੱਚ ਅੱਜ 1000 ਤੋਂ ਵੀ ਘੱਟ ਕੇਸ ਜਿਹੜੇ ਆ ਰਿਪੋਰਟ ਹੋਏ ਆ ਜੋ ਗੌਰਮੈਂਟ ਆਫ ਅੰਟਾਰੀਓ ਦੀ ਵੈਬਸਾਈਟ ਦੇ ਮੁਤਾਬਕ 878 ਕੇਸ ਜਿਹੜੇ ਆ ਜੀ ਉਹ ਰਿਪੋਰਟ ਹੋਏ ਨੇ ਅਤੇ ਇਹ ਜਦੋਂ ਕਿ ਟੋਟਲ 8213 ਜਿਹੜੇ ਆ ਟੈਸਟ ਕੀਤੇ ਗਏ ਆ ਟੈਸਟ ਜਿਹੜੇ ਆਪਾਂ ਸਾਰਿਆਂ ਨੂੰ ਪਤਾ ਆ ਉਹ ਲਿਮਿਟਿਡ ਹੋ ਰਹੇ ਆ ਉਹ ਜਿਹੜੇ ਆ ਉਹ ਖੁੱਲ੍ਹੇ ਰੂਪ ਦੇ ਵਿੱਚ ਨਹੀਂ ਹੋ ਰਹੇ ਲਿਮਿਟਿਡ ਟੈਸਟਿੰਗ ਹੋ ਰਹੀ ਹੈ ਇਸ ਕਰਕੇ ਇਹ ਜਿਹੜੇ ਪੋਜ਼ਿਟਿਵ ਕੇਸ ਆ ਇਹ ਸਹੀ ਰੀਪ੍ਰਜੈਂਟੇਸ਼ਨ ਜਿਹੜੀ ਆ ਉਹ ਨਹੀਂ ਆਪਾਂ ਕਹਿ ਸਕਦੇ ਪਰ ਜਿਹੜੀ ਵੇਸਟ ਵਾਟਰ ਦੇ ਵਿੱਚ ਜਿਹੜੀ ਟੈਸਟਿੰਗ ਹੁੰਦੀ ਆ ਉਹਦੇ ਹਿਸਾਬ ਦੇ ਨਾਲ ਕੇਸ ਜਿਹੜੇ ਆ ਥੱਲੇ ਨੂੰ ਜਾ ਰਹੇ ਆ ਵੇਸਟ ਵਾਟਰ ਦੇ ਸੰਬੰਧੀ ਵੀ ਇੱਕ ਜਿਹੜੀ ਆ ਜੀ ਰਿਪੋਰਟ ਆਈ ਆ ਅੱਗੇ ਜਾ ਕੇ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਾਂਗੇ ਅਤੇ ਜਿਹੜੇ ਆ ਜੀ ਪੇਸ਼ੈਂਟ ਇਸ ਵੇਲੇ ਹੋਸਪਿਟਲ ਦੇ ਵਿੱਚ 643 ਰਹਿ ਗਏ ਨੇ ਪਰ 10% ਹੋਸਪਿਟਲ ਕਿਉਂਕਿ ਗੌਰਮੈਂਟ ਨੂੰ ਆਪਣਾ ਡਾਟਾ ਵੀਕਐਂਡ 'ਤੇ ਨਹੀਂ ਦਿੰਦੇ ਇਹ ਗਿਣਤੀ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਸੋਮਵਾਰ ਜਾਂ ਮੰਗਲਵਾਰ ਤੱਕ ਜਿਹੜੀ ਆ ਸਹੀ ਗਿਣਤੀ ਸਾਹਮਣੇ ਆਊਗੀ 145 ਪੇਸ਼ੈਂਟ ਜਿਹੜੇ ਨੇ ਜੀ ਉਹ ICU ਦੇ ਵਿੱਚ ਹੈਗੇ ਨੇ ਜਦੋਂ ਕਿ 67 ਜਿਹੜੇ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਪੇਸ਼ੈਂਟ ਨੇ ਉਹ ਵੈਂਟੀਲੇਟਰ ਦੀ ਸਹਾਇਤਾ ਦੇ ਨਾਲ ਜਿਹੜੀ ਆ ਉਹ ਸਾਹ ਜਿਹੜੇ ਆ ਉਹ ਲੈ ਰਹੇ ਆ ਕੈਨੇਡਾ ਦੇ ਵਿੱਚ ਜੇ ਵੇਖਦੇ ਹਾਂ ਤਾਂ ਟੋਟਲ ਜਿਹੜੀ ਰੋਲਿੰਗ ਐਵਰੇਜ ਜਿਹੜੀ ਆ ਉਹ ਘੱਟ ਕੇ 2617 ਰਹਿ ਗਈ ਆ ਜੀ 7 ਦਿਨਾਂ ਦੀ ਰੋਲਿੰਗ ਐਵਰੇਜ 2617 ਕੈਨੇਡਾ ਦੀ ਰਹਿ ਗਈ ਆ ਅਤੇ ਜੇ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਅੰਟਾਰੀਓ ਦੀ ਜਿਹੜੀ ਆ ਸਿਰਫ 7 ਦਿਨਾਂ ਦੀ ਜਿਹੜੀ ਰੋਲਿੰਗ ਐਵਰੇਜ ਆ ਉਹ ਘੱਟ ਕੇ 938.7 ਜਿਹੜੇ ਆ ਕੇਸ ਰਹਿ ਗਏ 11,137 ਜਿਹੜੇ ਆ ਉਹ ਐਕਟਿਵ ਕੇਸ ਨੇ ਇਸ ਵੇਲੇ ਅੰਟਾਰੀਓ ਦੇ ਵਿੱਚ ਜਦੋਂ ਕਿ ਇਹ ਬਿਮਾਰੀ ਜਿਹੜੀ ਅੰਟਾਰੀਓ 'ਚ 13,225 ਮੌਤਾਂ ਵਾਸਤੇ ਜਿਹੜੀ ਆ ਉਹ ਜ਼ਿੰਮੇਵਾਰ ਜਿਹੜੀ ਆ ਹੈਗੀ ਆ ਕਾਫੀ ਲੰਬੇ ਸਮੇਂ ਤੋਂ ਬਾਅਦ ਹੋਸਪਿਟਲਾਈਜੇਸ਼ਨ ਦੀ ਗਿਣਤੀ ਜਿਹੜੀ ਆ ਉਹ ਘਟੀ ਆ ਅਤੇ ਆਸ ਕਰਦੇ ਹਾਂ ਇਹ ਇਸੇ ਤਰ੍ਹਾਂ ਹੀ ਥੱਲੇ ਨੂੰ ਜਿਹੜੀ ਆ ਜਾਊਗੀ ਅਤੇ ਅੱਗੇ ਜਾ ਕੇ ਜਿਹੜੀ ਆ ਕਿਸੇ ਵੇਲੇ ਬਿਲਕੁਲ ਜਿਹੜੀ ਆ ਖਤਮ ਹੋ ਜਾਏਗੀ ਅਤੇ ਵੇਸਟ ਵਾਟਰ ਦੀ ਜਿਵੇਂ ਪਹਿਲਾਂ ਗੱਲ ਕੀਤੀ ਆ ਜੀ ਉਹਦੀ ਵਾਇਰਸ ਦੀ ਐਕਟੀਵਿਟੀ ਘੱਟ ਰਹੀ ਹੈ ਪੀਲ ਦੇ ਏਰੀਏ ਦੇ ਵਿੱਚ ਜਿਹੜੀ ਪੀਲ ਦੀ ਐਪੀਡੀਮੋਲੋਜੀਕਲ ਰਿਪੋਰਟ ਹਰੇਕ ਸ਼ੁੱਕਰਵਾਰ ਨੂੰ ਜਿਹੜੀ ਆ ਜੀ ਉਹ ਰੀਜਨ ਆਫ ਪੀਲ ਜਿਹੜਾ ਆ ਉਹ ਪਬਲਿਸ਼ ਕਰਦਾ ਆ ਅਤੇ ਇਸ ਸ਼ੁੱਕਰਵਾਰ 27 ਮਈ ਨੂੰ ਜਿਹੜੀ ਇਹਨਾਂ ਨੇ ਰਿਪੋਰਟ ਅਪੀਲ ਰੀਜਨ ਆਫ ਅਪੀਲ ਵਾਲਿਆਂ ਨੇ ਜਿਹੜੀ ਆ ਉਹ ਦਿੱਤੀ ਆ ਉਹਦੇ ਮੁਤਾਬਕ ਇਸ ਵੇਲੇ ਜਿਹੜਾ ਜੀ ਰੇਟ ਆ ਉਹ ਮਿਸੀਸਾਗਾ ਦਾ ਜਿਹੜਾ ਆ 28 ਨਵੰਬਰ 2021 ਤੋਂ ਬਾਅਦ 49.7% ਆ ਅਤੇ ਬ੍ਰੈਂਪਟਨ ਦਾ ਜਿਹੜਾ ਆ ਕੇਸਾਂ ਦਾ ਸ਼ੇਅਰ ਜਿਹੜਾ ਆ ਉਹ 45% ਆ ਜਦੋਂ ਕਿ ਜੇ ਇਹ ਟੋਟਲ ਕੇਸ ਵੇਖੀਏ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਫਿਰ ਬ੍ਰੈਂਪਟਨ ਦਾ ਹਿੱਸਾ 53.6% ਬਣਦਾ ਅਤੇ ਮਿਸੀਸਾਗਾ ਦਾ 41.8% ਉਹਦੇ ਹਿਸਾਬ ਨਾਲ ਜਿਹੜਾ ਇਹ ਲੱਗਦਾ ਆ ਵੀ ਜਿਹੜੀ ਇਹ ਵੇਵ ਆਈ ਆ ਉਸ ਵੇਵ ਦੇ ਵਿੱਚ ਜਿਹੜੀ 5ਵੀਂ ਆ ਉਹਦੇ ਵਿੱਚ ਮਿਸੀਸਾਗਾ ਦੇ ਵਿੱਚ ਕੇਸ ਜਿਹੜੇ ਆ ਉਹ ਜ਼ਿਆਦਾ ਰਿਪੋਰਟ ਹੋਏ ਆ ਬਲ ਇਹ ਮਤਲਬ ਕਿ ਬ੍ਰੈਂਪਟਨ ਨਾਲੋਂ ਜਿਹੜੀ ਹੋਸਪਿਟਲਾਈਜੇਸ਼ਨ ਦੀ ਗੱਲ ਜੇ ਕਰਦੇ ਹਾਂ ਆਪਾਂ ਤਾਂ ਹੋਸਪਿਟਲਾਈਜੇਸ਼ਨ ਜਿਹੜੀਆਂ ਪੀਲ ਦੇ ਵਿੱਚ ਹੈਗੀਆਂ ਨੇ ਉਹ ਇਸ ਵੇਲੇ 106 ਨੇ ਅਤੇ ਜੇ ਆਪਾਂ ਗੱਲ ਕਰੀਏ ਇਹ ਸ਼ੁੱਕਰਵਾਰ ਦੀ ਰਿਪੋਰਟ ਦੇ ਹਿਸਾਬ ਨਾਲ ਅਤੇ ਜਿਹੜੀ ਆ 678 ਦੇ ਵਿੱਚੋਂ 106 ਜਿਹੜੇ ਆ ਉਹ ਪੀਲ ਦੇ ਹੋਸਪਿਟਲ ਦੇ ਵਿੱਚ ਨੇ 678 ਜੇ ਆਪਾਂ ਮੰਨੀਏ ਜਿਹੜੇ ਆ ਟੋਟਲ ਅੰਟਾਰੀਓ ਦੇ 17 ਐਡਮਿਸ਼ਨਸ ਅਜੇ ਵੀ ਜਿਹੜੀ ਆ ਜੀ ਪਰ ਡੇ ਹੋ ਰਹੀਆਂ ਆ ਵੀਕਲੀ ਜਿਹੜੀ ਆ ਰਿਪੋਰਟ ਦੇ ਹਿਸਾਬ ਦੇ ਨਾਲ ਪਰ ਚੰਗੀ ਗੱਲ ਇਹ ਆ ਵੀ ICU ਦੇ ਵਿੱਚ ਐਡਮਿਸ਼ਨ ਜਿਹੜੀ ਆ ਉਹ 1 ਤੋਂ ਘੱਟ ਪਰ ਡੇ ਦੇ ਹਿਸਾਬ ਨਾਲ ਆ 3 ਐਡਮਿਸ਼ਨਾਂ ICU ਦੇ ਵਿੱਚ ਹੈਗੀਆਂ ਨੇ ਇਸ ਵੇਲੇ ਪੀਲ ਦੇ ਹੋਸਪਿਟਲਸ ਦੇ ਵਿੱਚ ਅਤੇ ਮਜੋਰਿਟੀ ਏਜ ਗਰੁੱਪ ਜਿਹੜੇ ਆ ਪੀਲ ਦੇ ਉਹ 2.5 ਤੋਂ ਲੈ ਕੇ 9.9% ਪੋਜ਼ਿਟਿਵਿਟੀ ਰੇਟ ਦੇ ਵਾਲੇ ਪਾਸੇ ਆ ਗਏ ਨੇ ਹੋਰ ਅੱਗੇ ਜਾ ਕੇ ਜਿਹੜੇ ਆ ਜੀ ਥਾਂ ਨੂੰ ਹੋ ਜਾਣਗੇ ਉਹ ਓਵਰਆਲ ਜੇ ਵੇਖੀਏ ਤਾਂ ਬ੍ਰੈਂਪਟਨ ਦਾ ਪੋਜ਼ਿਟਿਵਿਟੀ ਰੇਟ 9.5% ਹੈ ਜਦੋਂ ਕਿ ਕੈਲਡਨ ਦਾ 7.5% ਅਤੇ ਪੀਲ ਦਾ 7.5% ਜਿਹੜਾ ਆ ਉਹ ਹੈਗਾ ਆ ਅਤੇ ਸ਼ੁਰੂ ਵਾਲੀਆਂ ਜਿਹੜੀਆਂ ਆ ਉਹ ਰੀਓਪਨਿੰਗ ਵਾਲੀਆਂ ਗੱਲਾਂ ਜੇ ਯਾਦ ਆਉਂਦੀਆਂ ਤਾਂ ਉਹਦੇ ਵਿੱਚ ਆਉਂਦਾ ਹੁੰਦਾ ਸੀਗਾ ਵੀ 2.5% ਜੇ ਪੋਜ਼ਿਟਿਵਿਟੀ ਰੇਟ ਆ ਤਾਂ ਇਹ ਓਪਨ ਵਾਲੇ ਪਾਸੇ ਕੀਤਾ ਜਾ ਸਕਦਾ ਹੈ ਅਤੇ ਹੁਣ 7.5-9% ਆ ਅਤੇ ਤਾਂ ਵੀ ਜਿਹੜਾ ਓਪਨ ਵਾਲੇ ਪਾਸੇ ਜਿਹੜਾ ਆ ਉਹ ਚੱਲ ਰਿਹਾ ਕਿਉਂਕਿ ਇਮਿਊਨਿਟੀ ਜਿਹੜੀ ਆ ਵੈਕਸੀਨ ਦੇ ਆਉਣ ਦੇ ਨਾਲ ਜਾਂ ਜਿਨ੍ਹਾਂ ਨੂੰ ਆਲਰੇਡੀ ਕੋਵਿਡ ਹੋ ਕੇ ਰਿਕਵਰ ਹੋ ਗਿਆ ਆ ਜਾਂ ਬੂਸਟਰਾਂ ਲੱਗ ਗਈਆਂ ਉਹਦੇ ਨਾਲ ਜਿਹੜੀ ਆ ਇੱਕ ਇਮਿਊਨਿਟੀ ਜਿਹੜੀ ਆ ਇਸ ਵਾਇਰਸ ਦੇ ਅਗੇਂਸਟ ਜਿਹੜੀ ਆ ਜੀ ਉਹ ਹੋ ਗਈ ਆ। ਅਤੇ ਜਿਹੜੀ ਆ ਜੀ ਇਹ ਬਰੀਫ ਦੇ ਵਿੱਚ ਜਿਹੜੀ ਆ ਕੋਵਿਡ ਦੀ ਰਿਪੋਰਟ ਸੀਗੀ ਆਪਣੇ ਇੱਥੋਂ ਦੀ। ਇੱਕ ਜਿਹੜਾ ਜੀ ਬਿਰਜੂ ਹੁਣਾਂ ਦੇ ਖਬਰਾਂ ਤੋਂ ਪਹਿਲਾਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਗੀਤ ਤੋਂ ਪਹਿਲਾਂ ਕੁਛ ਇੱਕ ਸੰਦੇਸ਼ ਜਿਹੜੇ ਆ ਜੀ ਉਹ ਜ਼ਰੂਰ ਸਾਂਝੇ ਕਰ ਦਈਏ। ਨੇਕ ਧਾਲੀਵਾਲ ਹੁਣਾਂ ਦਾ ਨੰਬਰ ਮੈਂ ਤੁਹਾਨੂੰ ਦੇਣਾ ਚਾਹੂੰਗਾ ਜੀ 416-567-8081 4165678081। ਰੀਅਲ ਸਟੇਟ ਦੇ ਖੇਤਰ ਦੇ ਵਿੱਚ ਜਿਹੜਾ ਜੀ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਖਾਸ ਕਰਕੇ ਮੁਹਾਰਤ ਰੱਖਦੇ ਨੇ ਕਮਰਸ਼ੀਅਲ ਰੀਅਲ ਸਟੇਟ ਦੀ। ਇਹਨਾਂ ਕੋਲ ਹਮੇਸ਼ਾ ਹੀ ਕਮਰਸ਼ੀਅਲ ਰੀਅਲ ਸਟੇਟ ਦੇ ਵਧੀਆ ਪ੍ਰੋਜੈਕਟ ਜਾਂ ਪ੍ਰੋਪਰਟੀਜ਼, ਕਮਰਸ਼ੀਅਲ ਗੈਸ ਸਟੇਸ਼ਨ ਉਹ ਇਹਨਾਂ ਕੋਲ ਅਵੇਲੇਬਲ ਹੁੰਦੇ ਨੇ। ਮਾਇਆ ਤੁਹਾਡੇ ਕੋਲ ਹੈਗੀ ਆ ਇਨਵੈਸਟ ਕਰਕੇ, ਮਾਇਆ 'ਚੋਂ ਮਾਇਆ ਬਣਾਉਣੀ ਚਾਹੁੰਦੇ ਹੋ ਤਾਂ ਨੇਕ ਧਾਲੀਵਾਲ ਉਹਨਾਂ ਨਾਲ ਸੰਪਰਕ ਕਰ ਲਓ 416-567-8081 416-567-8081। ਟੋਰਾਂਟੋ ਦੇ ਵਿੱਚੋਂ ਟੈਕਸੀ ਸਰਵਿਸ ਦੀ ਲੋੜ ਆ ਤਾਂ ਬਾਜਵਾ ਟੈਕਸੀ ਨੰਬਰ ਨੋਟ ਕਰ ਲਓ ਜੀ 416-741-6904 4167-416-9041 ਐਡਸਟੋਨ ਰੋਡ ਨੌਰਥਯੋਰਕ ਤੋਂ ਜਿਹੜਾ ਜੀ ਇਹਨਾਂ ਦਾ ਹੈੱਡ ਆਫਿਸ ਹੈਗਾ ਆ, ਪਰ ਸਾਰੇ ਟੋਰਾਂਟੋ ਦੇ ਵਿੱਚ ਜਿਹੜੀ ਆ ਉਹ ਟੈਕਸੀ ਸਰਵਿਸ ਪ੍ਰੋਵਾਈਡ ਕਰਦੇ ਆ। ਬਾਜਵਾ ਟੈਕਸੀ ਮਾਣਨਾ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ ਜੀ। ਟਰੱਕਿੰਗ ਇੰਡਸਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਿਹੜੀ ਆ ਪੇਪਰ ਵਰਕ ਨਾਲ ਸੰਬੰਧਿਤ ਜਾਂ ਕੋਈ ਟੈਕਨੀਕਲ ਸਰਵਿਸ ਦੀ ਲੋੜ ਪੈ ਗਈ ਆ ਤਾਂ ਜੀ ਐਂਡ ਜੇਗੀ ਟਰੱਕਿੰਗ ਸਲਿਊਸ਼ਨਜ਼ ਇੰਕ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ ਉਹਨਾਂ ਦਾ ਸੰਪਰਕ ਕਰਨ ਵਾਸਤੇ 905-461-2525 9054612525। ਟੈਲਫੋਰਡ ਅਵੇ ਦੇ ਉੱਤੇ ਦਫ਼ਤਰ ਹੈਗਾ ਜੀ, ਮੇਜਰ ਇੰਟਰਸੈਕਸ਼ਨ ਜੇ ਆਪਾਂ ਕਹਿ ਲਈਏ ਡਿਕਸੀ ਜਾਂ ਡੈਰੀ ਜਾਂ ਜਿਹੜਾ ਜੀ ਡੈਰੀ ਅਤੇ ਜਿਹੜਾ ਆ ਬ੍ਰੈਮਲੀ, ਇਹਨਾਂ ਦੋਵਾਂ ਦੇ ਬ੍ਰੈਮਲੀ ਅਤੇ ਡਿਕਸੀ ਦੇ ਵਿਚਾਲੇ ਡੈਰੀ ਇਹਦੇ ਵਿੱਚੋਂ ਇਹ ਸੜਕ ਨਿਕਲਦੀ ਹੈ ਟੈਲਫੋਰਡ ਵੇ। 9054612525। ਕੋਈ ਆਡਿਟ ਆ ਗਿਆ ਜੇ ਤੁਹਾਡਾ MTO ਜਾਂ DOT ਦਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, ਕਿਹੜੇ ਕਿਹੜੇ ਪੇਪਰ ਤੁਹਾਨੂੰ ਜਿਹੜੇ ਆ ਚਾਹੀਦੇ ਆ, ਕਿਵੇਂ ਤੁਸੀਂ ਉੱਥੇ ਜਵਾਬ ਦੇਣੇ ਨੇ, ਸਾਰੀ ਤੁਹਾਨੂੰ ਜਿਹੜੀ ਆ ਜੀ ਉਹਦੀ ਹੈਲਪ ਕਰਦੇ ਨੇ। ਇਸ ਤੋਂ ਬਿਨਾਂ PRP ਪਲੇਟਾਂ ਲੈਣੀਆਂ ਨੇ, ਡਰਾਈਵਰਾਂ ਦੀ ਕੋਈ ਸਪੈਸ਼ਲ ਜਿਹੜੀ ਆ ਉਹ ਆਪਣੀ ਜਿਹੜੀ ਆ ਟ੍ਰੇਨਿੰਗ ਹੈਗੀ ਆ, ਜਾਂ ਤੁਸੀਂ ਜਿਹੜੀ ਆ ਕੰਪਨੀ ਰਜਿਸਟਰ ਕਰਾਉਣੀ ਆ ਤਾਂ ਤੁਸੀਂ GNG ਟਰੱਕਿੰਗ ਸਲਿਊਸ਼ਨਸ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। 905-461-2525 9054612525। ਕਿਸੇ ਲੀਗਲ ਸਰਵਿਸ ਦੀ ਲੋੜ ਆ ਤਾਂ ਮਨਜੀਤ ਸਿੰਘ ਮਾਗਟ ਹੁਣ ਨਾਲ ਸੰਪਰਕ ਕਰ ਲਓ 905-456-5811। ਮਾਗਟ ਲਾ ਆਫਿਸ, ਪੁਰਾਣਾ ਇਹਨਾਂ ਦਾ ਜਿਹੜਾ ਜੀ ਆਫਿਸ ਹੁੰਦਾ ਸੀ ਸਟੀਲ 'ਤੇ ਟੋਮਕਨ 'ਤੇ, ਇਹ ਉੱਥੋਂ ਮੂਵ ਹੋ ਗਏ ਨੇ ਹੁਣ, ਅਤੇ ਨਵਾਂ ਆਫਿਸ ਇਹਨਾਂ ਦਾ ਜੀ ਹੈਗਾ ਆ 90 ਈਸਟਰਨ ਰੋਡ ਬਰੈਂਪਟਨ, ਯੂਨਿਟ ਨੰਬਰ 4, ਮੇਜਰ ਇੰਟਰਸੈਕਸ਼ਨ ਕੁਈਨ ਅਤੇ ਹੈਂਸਨ। 905-456-5811। ਲੀਗਲ ਸਰਵਿਸ ਦੇ ਨਾਲ ਨਾਲ ਤੁਹਾਨੂੰ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਵੀ ਦਿੰਦੇ ਆ। ਜੇ ਤੁਹਾਡਾ ਇਮੀਗ੍ਰੇਸ਼ਨ ਦਾ ਕਿਸੇ ਤਰ੍ਹਾਂ ਦਾ ਕੋਈ ਚੱਕਰ ਪੈ ਗਿਆ ਤਾਂ ਤੁਸੀਂ ਤਾਂ ਵੀ ਮਾਂਗਟਲਾ ਆਫਿਸ ਦੇ ਮਨਜੀਤ ਸਿੰਘ ਮਾਂਗਟ ਹੁਣਾਂ ਨਾਲ ਸੰਪਰਕ ਕਰ ਲਓ 905-456-5811 9054568111। ਹੈਲਪਿੰਗ ਹੈਂਡਸ 416-716-1495 4167161495। ਹਰਦੀਪ ਕੌਰ ਜਿਹੜੇ ਜੀ ਇੱਥੇ ਹੁੰਦੇ ਨੇ, ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੈ, ਸੀਨੀਅਰ ਹੋ ਤਾਂ ਕੰਪਿਊਟਰ ਸਿੱਖਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ ਟਾਈਮ ਜਿਹੜਾ ਆ ਵਧੀਆ ਕੰਪਿਊਟਰ ਨੂੰ ਯੂਜ਼ ਕਰਕੇ ਪਾਸ ਹੋ ਜਾਂਦਾ ਆ, ਈਮੇਲਾਂ ਕਰਨੀਆਂ ਜਾਂ ਕਈ ਵਾਰੀ ਜਿਹੜਾ ਜੀ ਆਪਾਂ ਦੇਖਦੇ ਹਾਂ ਵੀ ਸਾਡੇ ਜਿਹੜੇ ਆ ਗ੍ਰੈਂਡ ਸੰਸ ਜਾਂ ਗ੍ਰੈਂਡ ਡੋਟਰਸ ਹੈਲਪ ਕਰਨ, ਉਹਦੀ ਤੁਹਾਨੂੰ ਲੋੜ ਨਹੀਂ ਪੈਂਦੀ, ਤੁਸੀਂ ਆਪ ਜਿਹੜਾ ਜੀ ਕੰਪਿਊਟਰ ਸਿੱਖ ਕੇ ਅਤੇ ਕੰਪਿਊਟਰ ਨੂੰ ਯੂਜ਼ ਕਰਨਾ ਸ਼ੁਰੂ ਕਰ ਸਕਦੇ ਹੋ। 416-716-1495 4167161495 'ਤੇ ਜਿਹੜੀ ਆ ਜੀ ਉਹ ਕਾਲ ਕਰਕੇ ਹਰਦੀਪ ਕੌਰ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਇੱਕ ਗੀਤ ਆ ਜੀ, ਗੱਲ ਜਿਵੇਂ ਸ਼ੁਰੂ 'ਚ ਕਰਦੇ ਸੀਗੇ ਵੀ ਜਿਹੜੇ ਆ ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ ਸਿੱਧੂ ਮੂਸੇਵਾਲਾ, ਬਹੁਤ ਸਾਰੇ ਸਟੂਡੈਂਟ ਹੋਰ ਵੀ ਆ ਰਹੇ ਆ, ਅਤੇ ਜਾਂ ਜਿਹੜੇ ਜੇ ਇਕੱਲੇ ਆਉਂਦੇ ਆ ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਲੈ ਕੇ ਪੁਆਇੰਟ ਸਿਸਟਮ ਕਹਿ ਲਈਏ ਜਾਂ ਜੋ ਵੀ ਆ, ਅਤੇ ਉਦੋਂ ਉਹਨਾਂ ਦੇ ਕਈ ਚੀਜ਼ਾਂ ਦੇ ਵਿੱਚ ਦੀ ਨਿਕਲਣਾ ਪੈਂਦਾ ਆ। ਇਸ ਇਮੀਗ੍ਰੇਸ਼ਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਬਾਰੇ ਵੀ ਉਹਨਾਂ ਨੂੰ ਵੀ ਕਈਆਂ ਤਰੀਕਾਂ 'ਚ ਨਿਕਲਣਾ ਪੈਂਦਾ, ਅਤੇ ਕਈ ਵਾਰੀ ਜਦੋਂ ਕਈ ਤਰ੍ਹਾਂ ਦੇ ਜਿਹੜੇ ਉੱਥੇ ਉਹਨਾਂ ਨੇ ਸੁਪਨੇ ਹੁੰਦੇ ਆ ਉਹ ਜਦੋਂ ਇੱਥੇ ਆਉਂਦੇ ਆ, ਜਦੋਂ ਇੱਥੋਂ ਦੀਆਂ ਲਾਈਫ ਦੀਆਂ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਦੋਂ ਜਿਹੜਾ ਆ ਜੀ ਉਦੋਂ ਕਾਫੀ ਗੱਲਾਂ ਹੁੰਦੀਆਂ ਆ। ਅਤੇ ਭਲਿਆਂ ਵੇਲਿਆਂ 'ਚ ਤਾਂ ਜਦੋਂ ਆਉਂਦੇ ਸੀ ਅਤੇ ਉਦੋਂ ਕਾਲ ਕਰਦੀ ਹੋਈ ਔਖੀ ਸੀਗੀ, ਤੇ ਅੱਜ ਕੱਲ ਵੀਡੀਓ ਕਾਲ ਤੇ ਵੀ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਫਿਰ ਜਦੋਂ ਕੋਈ ਚੀਜ਼ ਅਚੀਵ ਕਰਦੇ ਨੇ, ਜਦੋਂ ਕੋਈ ਚੀਜ਼ ਸਿੱਖ ਲੈਂਦੇ ਨੇ ਜਾਂ ਜਦੋਂ ਕੋਈ ਚੀਜ਼ ਜਿਹੜੀ ਆ ਉਹ ਉਹਨਾਂ ਨੂੰ ਕਰਨੀ ਆ ਜਾਂਦੀ ਆ ਤੇ ਉਦੋਂ ਉਹਨਾਂ ਨੂੰ ਕਿੰਨਾ ਚਾਅ ਜਿਹਾ ਚੜ੍ਹਦਾ, ਉਹੋ ਜੀ ਇੱਕ ਗੱਲਬਾਤ ਆ। ਮੈਨੂੰ ਗੀਤ ਚੰਗਾ ਲੱਗਿਆ, ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਦੱਸ ਸਕਦੇ ਹੋ। ਸਟੂਡੀਓ ਨੰਬਰ 416-620-1778 ਆ ਅਤੇ ਅਮਰ ਸੰਧੂ ਹੁਣਾਂ ਦਾ ਗਾਇਆ ਗੀਤ ਆ। ਸਟੂਡੀਓ ਦਾ ਨੰਬਰ 416-620-1778 ਆ। ਗੀਤ ਸੁਣਦੇ ਹਾਂ, ਵਾਪਸ ਆਉਂਦੇ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ। ਮੈਨੂੰ ਲੱਗਦਾ ਹੈ ਜੀ ਫਿਰ ਚੱਕਰ ਪੈ ਗਿਆ ਅਤੇ ਇਹਦਾ ਜਿਹੜਾ ਹੈ ਜੀ ਵੇਖਣਾ ਪੈਣਾ। ਟੈਕਨੋਲੋਜੀ ਜਿਹੜੀ ਆ ਉਹ ਕਈ ਵਾਰੀ ਜਦੋਂ ਧੁੱਕ ਦਿੰਦੀ ਆ ਉਦੋਂ ਉਹ ਗੀਤ ਜੇ ਚੱਲ ਗਿਆ ਤਾਂ ਠੀਕ ਆ, ਨਹੀਂ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰ੍ਹਾਂ ਹੀ ਸ਼ੁਰੂ ਰੱਖਾਂਗੇ। ਅਤੇ ਗੀਤ ਚੱਲ ਪਿਆ ਜੀ, ਲਓ ਮੈਂ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੰਦਾ ਇਹਨੂੰ। ਗੀਤ ਸੁਣਦੇ ਆ ਵਾਪਸ ਰੇਡੀਓ 'ਚ।
ਉਹ ਦਿਲਾਂ 'ਚ ਖੁਸ਼ੀ ਬਥੇਰੀ ਸੀ ਤੇ ਅੱਖਾਂ ਨਮ ਸੀ ਸਭ ਦੀਆਂ, ਜਦੋਂ ਪਾਸਪੋਰਟ ਤੇ ਵੀਜ਼ਾ ਲੱਗਿਆ ਹੋਈਆਂ ਮੇਰਾ ਰੱਬ ਦੀਆਂ, ਉਹ ਵਿੱਚ ਪਰਦੇਸਾਂ ਚੜਾ ਮੈਂ ਨਵੀਆਂ ਮੁੱਢ ਤੋਂ ਲਾਉਣ ਲੱਗਾ। ਆਜਾ ਵੀਡੀਓ ਕਾਲ ਤੇ ਬੇਬੇ ਤੈਨੂੰ ਚੀਜ਼ ਦਿਖਾਵਾਂ ਮੈਂ, ਉਹ ਤੇਰਾ ਪੁੱਤ ਲਾਡਲਾ ਹੁਣ ਤਾਂ ਰੋਟੀ ਗੋਲ ਬਣਾਉਣ ਲੱਗਾ। ਆਜਾ ਵੀਡੀਓ ਕਾਲ ਤੇ ਬੇਬੇ ਤੈਨੂੰ ਚੀਜ਼ ਦਿਖਾਵਾਂ ਮੈਂ, ਤੇਰਾ ਪੁੱਤ ਲਾਡਲਾ ਹੁਣ ਤਾਂ ਰੋਟੀ ਗੋਲ ਬਣਾਉਣ ਲੱਗਾ। ਵਾਂਗੂ ਰੱਖਣ ਲੱਗਾ ਸਾਬ ਕਿਤਾਬ ਜਹੇ, ਪਹਿਲਾਂ ਕਰਜਾ ਲੱਥ ਜੇ ਪਿੱਛੋਂ ਪੂਰੇ ਕਰੂੰ ਮੈਂ ਖੁਆਬ ਜਹੇ, ਬਾਪੂ ਤੇਰੇ ਵਾਂਗੂ ਰੱਖਣ ਲੱਗਾ ਸਾਬ ਕਿਤਾਬ ਜਹੇ, ਹੁਣ ਪਹਿਲਾਂ ਕਰਜਾ ਲੱਥ ਜੇ ਪਿੱਛੋਂ ਪੂਰੇ ਕਰੂੰ ਮੈਂ ਖੁਆਬ ਜਹੇ, ਬਾਪੂ ਤੇਰੇ ਕਰਕੇ ਸਾਈਕਲ ਤੋਂ ਗੱਡੀਆਂ ਜੋਗਾ ਹੋਣ ਲੱਗਾ। ਆਜਾ ਵੀਡੀਓ ਕਾਲ ਤੇ ਬਾਪੂ ਤੈਨੂੰ ਚੀਜ਼ ਦਿਖਾਵਾਂ ਮੈਂ, ਤੇਰਾ ਪੁੱਤ ਲਾਡਲਾ ਹੁਣ ਤਾਂ ਡਾਲਰ ਆਪ ਕਮਾਉਣ ਲੱਗਾ। ਆਜਾ ਵੀਡੀਓ ਕਾਲ ਤੇ ਬਾਪੂ ਤੈਨੂੰ ਚੀਜ਼ ਦਿਖਾਵਾਂ ਮੈਂ, ਤੇਰਾ ਪੁੱਤ ਲਾਡਲਾ ਹੁਣ ਤਾਂ ਡਾਲਰ ਆਪ ਕਮਾਉਣ ਲੱਗਾ। ਨਿੱਕੀ ਨਿੱਕੀ ਗੱਲ ਤੇ ਪੈਣੇ ਲੜਨਾ ਦੋਵਾਂ ਦਾ, ਪਰ ਇੱਕ ਦੂਜੇ ਦਾ ਹੱਦੋਂ ਵੱਧ ਕੇ ਕਰਨਾ ਦੋਵਾਂ ਦਾ, ਹਾਏ ਨਿੱਕੀ ਨਿੱਕੀ ਗੱਲ ਤੇ ਪੈਣੇ ਲੜਨਾ ਦੋਵਾਂ ਦਾ, ਪਰ ਇੱਕ ਦੂਜੇ ਦਾ ਹੱਦੋਂ ਵੱਧ ਕੇ ਕਰਨਾ ਦੋਵਾਂ ਦਾ। ਸੁੱਖ ਦੀ ਯਾਦਾਂ ਗੱਲ ਲਾ ਕੇ ਹਾਏ, ਯਾਦਾਂ ਗੱਲ ਨੂੰ ਲਾ ਕੇ ਦਿਲ ਦੀ ਗੱਲ ਸੁਣਾਉਣ ਲੱਗਾ। ਆਜਾ ਵੀਡੀਓ ਕਾਲ ਤੇ ਪੈਣੇ ਜੀਨਾ ਲੱਗਦਾ ਤੇਰੇ ਬਿਨਾਂ, ਅੱਜ ਰੱਖੜੀ ਵਾਲੀ ਫੋਟੋ ਵੇਖ ਕੇ ਫਿਰ ਮੈਂ ਰੋਣ ਲੱਗਾ, ਸਾਡੀ ਰੱਖੜੀ ਵਾਲੀ ਫੋਟੋ ਵੇਖ ਕੇ ਫਿਰ ਮੈਂ ਰੋਣ ਲੱਗਾ।
ਹਾਂਜੀ, ਜਿਹੜਾ ਜੀ ਗੱਲ ਕੀਤੀ ਸੀਗੀ ਵੀ ਜਦੋਂ ਇਹੋ ਜਿਹੀਆਂ ਆਉਂਦੇ ਆ ਅਤੇ ਜਦੋਂ ਕਈ ਜਿਹੜੇ ਪੁਰਾਣੇ ਆਏ ਉਹਨਾਂ ਨੂੰ ਫਿਰ ਐਂ ਲੱਗਦਾ ਵੀ ਵਾਕਈ ਇਹੋ ਜਿਹੀਆਂ ਗੱਲਾਂ ਹੈਗੀਆਂ ਆ, ਕਿਉਂਕਿ ਜਿਹਨਾਂ ਰੋਟੀ ਨਹੀਂ ਪਕਾਈ ਉਹਨਾਂ ਨੂੰ ਰੋਟੀ ਗੋਲ ਪਕਾਉਣੀ ਆ ਜੇ ਉਹ ਵੀ ਅਚੀਵਮੈਂਟ ਆ, ਅਤੇ ਜਦੋਂ ਇੱਥੇ ਪਹਿਲੀ ਕਾਰ ਕੋਈ ਲੈਂਦਾ ਆ ਉਹ ਵੀ ਇੱਕ ਅਚੀਵਮੈਂਟ ਆ, ਕਿਉਂਕਿ ਇੱਥੇ ਕਾਰ ਲੈ ਕੇ ਅਤੇ ਉਹ ਜਿਹੜੀ ਆ ਉਸ ਤੋਂ ਬਾਅਦ ਉਹਦੀ ਇੰਸ਼ੋਰੈਂਸ ਲੈਣੀ ਅਤੇ ਬਾਕੀ ਸਾਰੇ ਖਰਚੇ ਚੱਲਣੇ ਜਿਹੜੇ ਆ ਉਹ ਆਪਣੇ ਆਪ 'ਚ ਮੈਂ ਘੱਟੋ ਘੱਟ ਸਮਝਦਾ ਵੀ ਉਹ ਇੱਕ ਅਚੀਵਮੈਂਟ ਹੀ ਆ। ਕਾਰ ਕਈ ਵਾਰੀ ਜਿਹੜੀ ਆ ਜੀ ਪਹਿਲੀ ਕਾਰ ਜਿਹੜੀ ਕੋਈ ਲੈਂਦਾ ਆ ਉਹਦੀ ਆਪਣੀ ਕੀਮਤ ਹੁੰਦੀ ਨਹੀਂ ਹੁੰਦੀ ਜਿੰਨੀ ਉਹ ਸਾਲ ਦੀ ਇੰਸ਼ੋਰੈਂਸ ਭਰ ਦਿੰਦਾ ਆ। ਵੇਖਦੇ ਹਾਂ ਆਪਣੀਆਂ ਵੀ ਇੱਥੇ ਵੋਟਾਂ ਜਿਹੜੀਆਂ ਜੀ ਉਹ ਆ ਗਈਆਂ ਜੂਨ ਨੂੰ, ਦਿਨ ਰਹਿ ਗਏ ਥੋੜ੍ਹੇ ਅਤੇ ਸਰਕਾਰਾਂ ਕਈ ਕਹੀ ਜਾਂਦੀਆਂ ਵੀ ਅਸੀਂ ਆਹ ਕਰਾਂਗੇ ਜਾਂ ਉਹ ਕਰਾਂਗੇ ਅਤੇ ਉਹ ਇੰਸ਼ੋਰੈਂਸ ਨੂੰ ਕੀ ਕਰਦੇ ਆ ਕੀ ਨਹੀਂ ਕਰਦੇ ਉਹਦੇ ਬਾਰੇ ਜਿਹੜੀ ਆ ਜੀ ਉਹ ਸਰਕਾਰਾਂ ਦਾ ਵੱਸ ਆ। ਪਰ ਇਹ ਆ ਵੀ ਜੇ ਜਿਹੜਾ ਸਰਕਾਰਾਂ ਦੀਆਂ ਪੋਲਸੀਆਂ ਸਰਕਾਰਾਂ ਦੇ ਨਾਲ ਆ, ਪਰ ਕਈ ਕਾਨੂੰਨ ਇਹੋ ਜਿਹੇ ਬਣੇ ਆ ਕਿ ਜੇ ਬੰਦਾ ਜਿਹੜਾ ਆ ਉਹ ਕਿਹੋ ਜਿਹੀਆਂ ਪੇਮੈਂਟਾਂ ਦੇ ਚੱਕਰਾਂ 'ਚ ਫਸ ਜੇ ਅਤੇ ਉਹ ਫਿਰ ਕਾਨੂੰਨ ਨੂੰ ਵਰਤ ਕੇ ਅਤੇ ਉਹਨਾਂ ਪੇਮੈਂਟਾਂ ਤੋਂ ਖਿਹੜਾ ਛਡਾ ਸਕਦਾ ਆ। ਉਹ ਕਾਨੂੰਨ ਬਾਰੇ ਗੱਲ ਕਰਦੇ ਹਾਂ ਜਸਵੀਰ ਹੁੰਦਲ ਜੀ ਹੁਣੇ ਨੇ ਸਾਡੇ ਨਾਲ, ਲੰਮੇ ਸਮੇਂ ਤੋਂ CCCA ਦੇ ਨਾਂ ਥੱਲੇ ਜਿਹੜੀਆਂ ਆ ਜੀ ਸਰਵਿਸਿਜ ਪ੍ਰੋਵਾਈਡ ਕਰ ਰਹੇ ਆ ਕਰਜ਼ਾ ਮੁਕਤ ਕਰਾਉਣ ਦੀਆਂ। ਪੰਜਾਬ ਸਰਕਾਰ ਨੇ ਪਤਾ ਨਹੀਂ ਕਰਜ਼ੇ ਮੁਕਤ ਕਰਨਾ ਕਿ ਨਹੀਂ ਲੋਕਾਂ ਨੂੰ, ਪਰ ਇੱਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਕਰਜ਼ਾ ਮੁਕਤ ਘਟਾਉਣ ਦੇ ਵਿੱਚ ਕਾਫੀ ਹੈਲਪ ਕਰ ਰਿਹਾ। ਜਸਵੀਰ ਜੀ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਜਾਗੋ ਦੇ ਵਿੱਚ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਜੀ ਵੀ ਉਹ ਪੰਜਾਬ ਸਰਕਾਰ ਦੀਆਂ ਦੇ ਲਾਰੇ ਰਹਿ ਗਏ ਆ, ਪੁਰਾਣੀ ਸਰਕਾਰ ਵੀ ਜਿਹੜੀ ਆ ਉਹ ਲਾਰਿਆਂ 'ਚ ਕੱਟ ਗਈ 5 ਸਾਲ ਵੀ ਕਰਜ਼ਾ ਮੁਕਤ ਕਰ ਦੇਣਾ, ਨਵੀਂ ਸਰਕਾਰ ਵੇਖੋ ਕੀ ਕਰਦੀ ਹੈ। ਅਤੇ ਪਰ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਜੇ ਕਰਜ਼ਾ ਲੋੜ ਤੋਂ ਵੱਧ ਚੜ੍ਹ ਜੇ ਤਾਂ ਤੁਸੀਂ ਕਾਫੀ ਹੈਲਪ ਕਰਦੇ ਹਾਂ, ਉਹਦੇ ਬਾਰੇ ਸੋਚਦੇ ਨਾਲ ਸਾਂਝ ਪਾਇਓ ਥੋੜ੍ਹੀ।
ਹਾਂ ਬਿਲਕੁਲ ਜੀ, ਇਹ ਕਾਨੂੰਨ ਜਿਹੜਾ ਸਾਡੇ ਮੁਲਕ ਦਾ ਕੈਨੇਡਾ ਦਾ ਜੀ, ਇਹ ਜਿਵੇਂ ਦੂਜੇ ਕਾਨੂੰਨ ਨੇ ਕ੍ਰਿਮੀਨਲ ਐਕਟ ਆ ਜਾਂ ਫੈਮਿਲੀ ਐਕਟ ਆ, ਸਿਵਲ ਐਕਟ ਆ, ਉਸੇ ਤਰ੍ਹਾਂ ਕਰਜ਼ੇ ਮਾਫ਼ ਕਰਾਉਣ ਦਾ ਐਕਟ ਵੀ ਬਣਿਆ ਹੋਇਆ ਜੀ, ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ, ਉਸ ਐਕਟ ਦੇ ਅਧੀਨ ਜੀ ਸਾਡੇ ਆਫਿਸ ਵੱਲੋਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਕਿ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਤੇ ਉਹ ਇਸ ਕਾਨੂੰਨ ਦੇ ਤਹਿਤ ਸਾਰੇ ਦੇ ਸਾਰੇ ਕਰਜ਼ੇ ਮਾਫ਼ ਕਰਵਾਏ ਜਾ ਸਕਦੇ ਨੇ ਜੀ। $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਹੋ ਸਕਦਾ। ਜੇ ਕਰਜ਼ੇ ਇਸ ਤੋਂ ਵੱਧਦੇ ਨੇ Division 1 ਪ੍ਰਪੋਜ਼ਲ ਕਰਕੇ, ਬੈਂਕਰਪਸੀ ਕਰਕੇ ਜਾਂ ਬੈਂਕਾਂ ਦੇ ਨਾਲ ਸੈਟਲਮੈਂਟ ਕਰਕੇ ਉਹ ਮਾਫ਼ ਕਰਵਾਏ ਜਾ ਸਕਦੇ ਨੇ।
ਤੇ ਜਸਵੀਰ ਜੀ ਇਹ ਜਿਹੜੇ ਕਰਜ਼ੇ ਆ ਇਹ ਸਿਕਿਉਰਡ ਹੋਣੇ ਚਾਹੀਦੇ ਕਿ ਅਨਸਿਕਿਉਰਡ ਹੋਣੇ ਚਾਹੀਦੇ?
ਹਾਂ ਦੇਖੋ ਜੀ, ਜਿਹੜੇ ਵੀ ਕਰਜ਼ੇ ਮਾਫ਼ ਹੋਣੇ ਆ ਉਹ ਅਨਸਿਕਿਉਰਡ ਕਰਜ਼ੇ ਮਾਫ਼ ਹੋਣੇ ਆ।
ਅੱਛਾ ਜੀ,
ਜੇ ਆਪਾਂ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ ਤੇ ਉੱਥੋਂ ਤਾਂ ਦਿਖਾਂਤ ਇਹ ਆ ਕਿ ਉਹ ਲੋਕਾਂ ਦੇ ਉੱਤੇ ਸਿਕਿਉਰਡ ਕਰਜ਼ੇ ਨੇ, ਕਿਉਂਕਿ ਮੋਸਟਲੀ ਕਿਸਾਨਾਂ ਨੇ ਜਿਹੜੇ ਕਰਜ਼ੇ ਲਏ ਹੁੰਦੇ ਨੇ ਉਹ ਪੈਲੀ ਦੇ ਉੱਤੇ ਲਏ,
ਨੰਬਰ ਦੇ ਕੇ ਲਏ।
ਹਾਂ, ਉਹ ਪੈਲੀਆਂ ਦੇ ਉੱਤੇ ਲਏ ਹੋਏ ਨੇ, ਉਹਨਾਂ ਦੇ ਉੱਤੇ ਬੈਂਕਾਂ ਦੀ ਸਿਕਿਉਰਿਟੀ ਪਈ ਹੋਈ ਆ। ਉੱਥੇ ਵੀ ਕਾਨੂੰਨ ਤਾਂ ਵੇਖੋ ਜੀ, ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ ਆ ਜਿਹੜਾ ਉਹ ਰਾਊਂਡ ਦਾ ਵਰਲਡ ਲਾਗੂ ਹੁੰਦਾ। ਹੁਣ ਜਿਹੜੇ ਵੇਖੋ ਜਿਹੜੇ ਵੱਡੇ ਵੱਡੇ ਸਰਮਾਏਦਾਰ ਨੇ ਜਿਹਨਾਂ ਨੇ ਅਨਸਿਕਿਉਰਡ ਬੈਂਕਾਂ ਤੋਂ ਕਰਜ਼ੇ ਲਏ ਹੁੰਦੇ ਨੇ, ਉਹਨਾਂ ਦੇ ਵੀ ਤੇ ਕਰਜ਼ੇ ਮਾਫ਼ ਹੁੰਦੇ ਹੀ ਰਹਿਣਾ ਜੀ।
ਚਲੋ ਇਹ ਗੱਲ ਦੂਜੇ ਪਾਸੇ ਚਲੀ ਜਾਣੀ ਆ ਵੀ ਜੇ ਕਾਰਖਾਨੇਦਾਰ ਨੂੰ ਅਨਸਿਕਿਉਰਡ ਮਿਲ ਸਕਦਾ ਤੇ ਜ਼ਿਮੀਂਦਾਰ ਨੂੰ ਕਿਉਂ ਨਹੀਂ ਮਿਲ ਸਕਦਾ? ਛੱਡੀ
ਗੱਲਾਂ ਨੂੰ, ਅਵੇਅਰਨੈਸ ਹੈ ਨੀ ਜੀ ਲੋਕਾਂ ਦੇ ਵਿੱਚ, ਮਿਲਦਾ ਉੱਥੇ ਵੀ ਹੈ।
ਨਹੀਂ ਨਹੀਂ,
ਪਰ ਉੱਥੇ ਲੋਕ ਇਸ ਕਰਕੇ ਜਿਹੜਾ ਉਹਨਾਂ ਨੂੰ ਈਜ਼ੀ ਪ੍ਰੋਵਾਈਡ ਚੀਜ਼ ਹੁੰਦੀ ਆ ਉਹਨਾਂ ਉਹ ਕੋਸ਼ਿਸ਼ ਕਰਦੇ ਨੇ ਉਹ ਲੈਣ ਦੀ।
ਮੈਂ ਉਹੀ ਕਹਿੰਦਾ ਨਾ, ਕਿਉਂਕਿ ਜਦੋਂ ਨੰਬਰ ਲੈਣੇ ਆ ਤਾਂ ਉਹ 'ਚੋਂ ਪਟਵਾਰੀ ਨੇ ਅੱਡ ਪੈਸੇ ਲੈ ਜਾਣੇ ਆ, ਅਤੇ ਜਿਹਨੇ ਫਰਦ ਦੇਣੀ ਆ ਉਹਨੇ ਅੱਡ ਪੈਸੇ ਉਹ ਜੇ ਉਸ ਚੱਕਰ 'ਚ ਜ਼ਿਮੀਂਦਾਰ ਨੂੰ ਉਲਝਾਈ ਰੱਖਣਗੇ ਤੇ ਕਈਆਂ ਨੇ ਆਪਣੇ ਪੈਸਿਆਂ 'ਚ ਲੈ ਜਾਣਾ ਨਾ।
ਬਿਲਕੁਲ ਬਿਲਕੁਲ,
ਤੇ ਜੇ ਅਨਸਿਕਿਉਰਡ ਹੋਊਗਾ ਤੇ ਉਹ 'ਚ ਹੋ ਸਕਦਾ ਵੀ ਪਟਵਾਰੀ ਦੇ ਦੂਜਿਆਂ ਦੇ ਪੈਸੇ ਨਾ ਬਣਨ। ਪਰ ਚਲੋ, ਕਹਿੰਦੇ ਪਟਵਾਰੀਆਂ 'ਤੇ ਵੀ ਰੱਸਾ ਰੁੱਸਾ ਕਸਿਆ ਭਗਵੰਤ ਮਾਨ ਸਰਕਾਰ ਨੇ, ਕਦੋਂ ਘਟੇਲਾ ਕਰਦੇ ਆ ਕਦੋਂ ਕਿੰਨਾ ਘੋਰ ਕੱਸਦੇ ਆ ਇਹਦੇ ਟਾਈਮ ਦੱਸੂਗਾ। ਆਪਾਂ ਇੱਥੋਂ ਦੀ ਗੱਲ ਕਰਦੇ ਹਾਂ ਜਿਹੜੀ ਆਪਣੇ ਜਿਹੜੇ ਆ ਕਈਆਂ ਦੇ ਕ੍ਰੈਡਿਟ ਸਕੋਰ ਬੰਦੇ ਦਾ ਕਹਿੰਦੇ ਆ ਵੀ ਸਾਡਾ ਵਾਧਾ ਹੀ ਨਹੀਂ ਵਾਧਾ ਹੀ ਨਹੀਂ, ਉਹਦੇ ਬਾਰੇ ਕੋਈ ਇੱਕ ਅੱਧੀ ਕੋਈ ਟਿਪਸ ਸਾਂਝੀ ਕਰੋਗੇ?
ਉਹਦੇ ਦੇਖੋ ਜੀ, 2-3 ਕਾਰਨ ਹੋ ਸਕਦੇ ਨੇ ਜੇ ਕਿਸੇ ਭੈਣ ਭਰਾ ਦਾ ਸਕੋਰ ਜਿਹੜਾ ਕ੍ਰੈਡਿਟ ਦਾ ਵਾ ਉਹ ਡਰੋਪ ਹੋ ਰਿਹਾ ਜਾਂ ਵੱਧ ਨਹੀਂ ਰਿਹਾ। ਕਈ ਵਾਰ ਤੁਸੀਂ ਨਾ ਓਵਰ ਐਕਸਟੈਂਡਡ ਕ੍ਰੈਡਿਟ ਖਰਚਿਆ ਹੁੰਦਾ, ਤੁਹਾਡੀ ਜਿੰਨੀ ਕ੍ਰੈਡਿਟ ਦੀ ਲਿਮਿਟ ਆ ਤੁਸੀਂ ਸਾਰੇ ਦਾ ਸਾਰਾ ਵਰਤਿਆ ਹੁੰਦਾ ਜਾਂ ਤੁਸੀਂ ਲਿਮਿਟ ਤੋਂ ਵੀ ਵੱਧ ਯੂਜ ਕੀਤਾ ਹੁੰਦਾ ਜਾਂ ਕਿਤੇ ਨਾ ਕਿਤੇ ਤੁਹਾਡੀ ਕੋਈ ਨਾ ਕੋਈ ਪੇਮੈਂਟ ਲੇਟ ਹੋਈ ਹੁੰਦੀ ਆ, ਕੋਈ ਨਾ ਕੋਈ ਕੇਸ ਕਲੈਕਸ਼ਨ ਦੇ ਵਿੱਚ ਚਲਾ ਗਿਆ ਹੁੰਦਾ। ਇਹ 3-4 ਮੇਨ ਕਾਰਨ ਨੇ ਜੀ ਜਿਹੜਾ ਤੁਹਾਡਾ ਕ੍ਰੈਡਿਟ ਡਰੋਪ ਹੋ ਜਾਂਦਾ।
ਤੇ
ਤੁਸੀਂ ਮਹੀਨੇ ਦੇ ਵਿੱਚ 20-25 ਵਾਰ ਕ੍ਰੈਡਿਟ ਹੀ ਚੈੱਕ ਕਰਾ ਲੈਂਦੇ ਜਦੋਂ ਨਵੇਂ ਭੈਣ ਭਰਾ ਆਏ ਹੁੰਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਆਹ ਵੀ ਕਾਰਡ ਲੈ ਲਓ ਇੱਥੋਂ ਵੀ ਅਪਲਾਈ ਕਰ ਲਓ। ਉਹ ਕਾਰਡ ਅਪਲਾਈ ਕਰਨ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਜਦੋਂ ਤੁਸੀਂ ਕ੍ਰੈਡਿਟ ਚੈੱਕ ਕਰਦੇ ਹੋ ਤਾਂ 7-8 ਪੁਆਇੰਟ ਜਿਹੜੇ ਆ ਤੁਹਾਡੇ ਡਰੋਪ ਹੋ ਜਾਂਦੇ।
ਠੀਕ ਹੈ ਜੀ, ਉਹ ਤਾਂ ਫਿਰ ਉਹ ਪਤਾ ਨਹੀਂ ਨਾ ਉਹਨਾਂ ਨੂੰ, ਉਹ ਹੁਣ ਸਟੋਰਾਂ 'ਚ ਗਏ ਉੱਥੇ ਸਟੋਰ 'ਚ ਕਿਸੇ ਨੇ ਆਵਾਜ਼ ਮਾਰ ਲਈ ਅਤੇ ਕਹਿ ਤਾ ਬਈ ਜੀ ਵੇਖੋ $10 ਕੈਸ਼ ਲੈ ਲਿਓ ਜਾਂ ਇਹ ਕਹਿਤਾ ਵੀ 10% ਤੁਹਾਨੂੰ ਜਿਹੜਾ ਆ ਬਿੱਲ ਚੋਂ ਮਾਫ਼ ਹੋ ਜੂ, ਫਿਰ ਨਵਾਂ ਜਿਹੜਾ ਆਇਆ ਉਹਨੇ ਸਾਰੀ ਗੱਲ ਦਾ ਨਾ ਪਤਾ ਹੋਣ ਕਰਕੇ ਉਹ ਕਰਦੇ ਆ ਨਾ?
ਹਾਂ ਬਿਲਕੁਲ ਜੀ, ਕਈ ਵਾਰ ਅਸੀਂ ਆਪਣੇ ਛੋਟੇ ਜਿਹੇ ਪ੍ਰੋਫਿਟ ਦੀ ਖਾਤਰ ਜਾਂ 10-15% ਡਿਸਕਾਊਂਟ ਦੇ ਚੱਕਰ ਦੇ ਵਿੱਚ ਆਪਣੀ ਪਰਸਨਲ ਇਨਫੋਰਮੇਸ਼ਨ ਥਰਡ ਪਾਰਟੀ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਸਾਨੂੰ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਜੇ ਆਪਾਂ ਨੂੰ ਕਾਰਡ ਲੈਣੇ ਵੀ ਆ ਤੇ ਆਪਾਂ ਆਨਲਾਈਨ ਉਹਨਾਂ ਦੇ ਅਪਲਾਈ ਕਰੀਏ ਜਾਂ ਕੋਸ਼ਿਸ਼ ਕੀਤੀ ਜਾਵੇ ਕਿ ਮੇਜਰ ਬੈਂਕਾਂ ਦੇ ਕ੍ਰੈਡਿਟ ਕਾਰਡ ਹੀ ਹੋਣ।
ਬਿਲਕੁਲ ਜੀ, ਤੇ ਇਹ ਮੇਰਾ ਖਿਆਲ ਆ ਵੀ ਕ੍ਰੈਡਿਟ ਰੀਅਸਟੈਬਲਿਸ਼ ਕਰਨ ਦੀ ਜਾਂ ਕ੍ਰੈਡਿਟ ਸੰਬੰਧੀ ਜਿਹੜੀ ਆ ਕੰਸਲਟੇਸ਼ਨ ਹੈ ਉਹ ਤੁਸੀਂ ਫ੍ਰੀ ਦਿੰਦੇ ਆ?
ਕੰਸਲਟੇਸ਼ਨ ਸਾਰੀ ਫ੍ਰੀ ਆ ਜੀ।
ਓਕੇ,
ਪਰ ਜੇ ਕਿਸੇ ਭੈਣ ਭਰਾ ਨੇ ਕ੍ਰੈਡਿਟ ਰੀਅਸਟੈਬਲਿਸ਼ ਕਰਨਾ ਕਿਸੇ ਵੀ ਕਾਰਨ ਕਰਕੇ ਖਰਾਬ ਹੋਇਆ ਹੋਵੇ, ਉਹਨੂੰ ਅਸਟੈਬਲਿਸ਼ ਕਰਨਾ ਚਾਹੁੰਦੇ ਆ ਨਵੇਂ ਸਿਰਿਓਂ, ਉਹਦੀ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ ਜੀ, ਉਹ ਵੀ ਟੋਟਲੀ ਫ੍ਰੀ ਆਫ ਕੋਸਟ।
ਫੋਨ ਨੰਬਰ ਤੇ ਐਡਰੈਸ ਦਿਓ ਜੀ।
ਬਿਲਕੁਲ ਜੀ, ਸਾਡੇ ਆਫਿਸ ਦਾ ਫੋਨ ਨੰਬਰ 416-500-2-3100, ਐਡਰੈਸ ਹੈਗਾ 7015-93 ਡਰਾਈਵ ਜੁਆਇੰਟ ਨੰਬਰ 20। ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਘਟਣ ਦੀ ਥਾਂ ਵੱਧਦੇ ਜਾ ਰਹੇ ਨੇ, ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫ੍ਰੈਸ਼ ਸਟਾਰਟ ਕਰਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-500-2-3100।
ਬਹੁਤ ਬਹੁਤ ਧੰਨਵਾਦ ਜਸਵੀਰ ਜੀ, ਟਾਈਮ ਕੱਢ ਕੇ ਸਰੋਤਿਆਂ ਦੇ ਉਭਰੂ ਹੋਣ ਦਾ ਜੀ।
ਥੈਂਕ ਯੂ ਜੀ,
ਧੰਨਵਾਦ। 416-500-2-3100 ਜਸਵੀਰ ਹੋਣਾ ਦਾ ਜਿਹੜਾ ਜੀ ਨੰਬਰ ਆ, CCCA ਤੋਂ ਜਿਹੜੀ ਆ ਜੀ ਹੈਗੀ ਆ। ਬਿਰਜੂ ਹੋਣਾ ਨਾਲ ਜਿਹੜੀਆਂ ਜੀ ਖਬਰਾਂ ਬਿਲਕੁਲ ਤਿਆਰ ਨੇ ਬੁਲੇਟਿਨ ਉਹਨਾਂ ਦਾ, ਅਤੇ ਬਿਰਜੂਣਾ ਤੋਂ ਇੰਡੀਆ ਤੋਂ ਖਬਰਾਂ ਦਾ ਬੁਲੇਟਿਨ ਸੁਣਦੇ ਹਾਂ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਲੈ ਕੇ ਆਏ ਨੇ ਖਬਰਾਂ 'ਚ। ਬਿਰਜੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਜਾਗੋ ਮੈਂ।
ਆਪਕਾ ਵੀ ਸਵਾਗਤ ਹੈ, ਜਾਗ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਐਕਸ਼ਨ ਆਟੋ ਐਂਡ ਕੋਲੀਜਨ ਸੇ ਜੈਸੀ ਸ਼ਰਾਏ, ਫੋਨ ਨੰਬਰ 9056739494। ਇਨ ਦਿਨੋਂ ਪੰਜਾਬ ਮੇ ਇੱਕ ਨਈ ਹਲਚਲ ਦੇਖਨੇ ਕੋ ਮਿਲ ਰਹੀ ਹੈ। ਪੰਜਾਬ ਮੇ ਪੰਚਾਇਤੀ ਜ਼ਮੀਨ ਕੋ ਸਰਕਾਰ ਨੇ ਛੁੜਾਨੇ ਕਾ ਫਰਮਾਨ ਜਾਰੀ ਕੀਆ ਹੈ। ਇਸ ਬੀਚ ਕਿਸਾਨ ਯੂਨੀਅਨੋ ਨੇ ਹਾਲ ਮੇ ਇਸ ਮਾਮਲੇ ਮੇ ਇੰਟਰਵੈਂਸ਼ਨ ਕੀਆ ਹੈ। ਕਿਸਾਨੋ ਕੀ 23 ਯੂਨੀਅਨੋ ਕੇ ਸਾਥ ਹੋਈ ਬੈਠਕ ਕੇ ਬਾਅਦ ਪੰਜਾਬ ਸਰਕਾਰ ਨੇ ਲੋਗੋਂ ਕੋ 30 ਜੂਨ ਤੱਕ ਪੰਚਾਇਤੀ ਜ਼ਮੀਨ ਸੇ ਖੁਦ ਸੇ ਅਵੈਧ ਕਬਜੇ ਛੋੜਨੇ ਕੀ ਮੋਹਲਤ ਦੀ ਹੈ। ਸਰਕਾਰ ਨੇ ਯਹ ਵੀ ਫੈਸਲਾ ਕੀਆ ਕਿ ਕਬਜ਼ਾ ਹਟਾਨੇ ਸੇ 15 ਦਿਨ ਪਹਿਲੇ ਕਬਜ਼ਾ ਧਾਰਕੋ ਕੋ ਨੋਟਿਸ ਜਾਰੀ ਕੀਆ ਜਾਏਗਾ। ਇਸ ਦੌਰਾਨ ਕੋਈ ਅਵੈਧ ਕਬਜ਼ਾ ਧਾਰਕ ਆਪਣੇ ਪਕਸ਼ ਮੇ ਕੋਈ ਦਸਤਾਵੇਜ਼ ਪੇਸ਼ ਕਰਨਾ ਚਾਹਤਾ ਹੈ ਤੋ ਜ਼ਿਲ੍ਹਾ ਪੰਚਾਇਤ ਅਧਿਕਾਰੀ ਕੇ ਪਾਸ ਜਮ੍ਹਾਂ ਕਰਵਾ ਸਕਤਾ ਹੈ। ਦਸਤਾਵੇਜ਼ ਜਾਂਚ ਕਰਨੇ ਕੇ ਬਾਅਦ ਅਗਲੀ ਕਾਰਵਾਈ ਕੀ ਜਾਏਗੀ। ਬੈਠਕ ਮੇ ਸਰਕਾਰ ਨੇ ਕਿਸਾਨ ਨੇਤਾਓਂ ਕੋ ਯਹ ਭਰੋਸਾ ਦਿਲਾਇਆ ਕਿ ਛੋਟੇ ਔਰ ਗਰੀਬ ਕਿਸਾਨੋਂ ਕੇ ਹਿੱਤ ਸੁਰੱਖਿਅਤ ਰੱਖੇ ਜਾਏਂਗੇ ਔਰ ਜ਼ਮੀਨੋਂ ਕੋ ਆਬਾਦ ਕਰਨੇ ਵਾਲੇ ਕਿਸਾਨੋਂ ਕੀ ਪਹਿਚਾਨ ਕੇ ਲਿਏ ਸਰਕਾਰੀ ਅਧਿਕਾਰੀਓਂ ਔਰ ਕਿਸਾਨ ਜਥੇਬੰਦੀਓਂ ਕੇ ਨੇਤਾਓਂ ਕੀ ਸਾਂਝਾ 9 ਮੈਂਬਰ ਕਮੇਟੀ ਬਣਾਈ ਜਾਏਗੀ। ਗ੍ਰਾਮੀਣ ਵਿਕਾਸ ਐਂਡ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਗਰੀਬ ਕੋ ਉਜਾੜਾ ਨਹੀਂ ਜਾਏਗਾ, ਕਿਸੇ ਕਾ ਘਰ ਨਹੀਂ ਗਿਰਾਇਆ ਜਾਏਗਾ। ਸਰਕਾਰ ਕਾ ਕਹਿਣਾ ਹੈ ਕਿ ਖੇਤੀ ਯੋਗ ਜ਼ਮੀਨ ਸੇ ਜੋ ਕਬਜ਼ੇ ਹਟਾਏ ਜਾ ਰਹੇ ਹੈ ਉਸ ਜ਼ਮੀਨ ਕੋ ਲੀਜ਼ ਪਰ ਦੇਣੇ ਕੀ ਪ੍ਰਾਇਓਰਟੀ ਕਬਜ਼ਾ ਛੋੜਨੇ ਵਾਲੋਂ ਕੋ ਹੀ ਦੀ ਜਾਏਗੀ। ਸਰਕਾਰ ਕਾ ਕਹਿਣਾ ਹੈ ਕਿ ਅਬ ਤੱਕ 8,000 ਏਕੜ ਪੰਚਾਇਤੀ ਜ਼ਮੀਨੋਂ ਸੇ ਨਾਜਾਇਜ਼ ਕਬਜ਼ੇ ਹਟਾਨੇ ਕੇ ਲਿਏ ਕਾਗਜ਼ੀ ਕਾਰਵਾਈ ਪੂਰੀ ਕੀ ਜਾ ਚੁੱਕੀ ਹੈ। ਇਹ ਵੋ ਜ਼ਮੀਨੇ ਹੈ ਜਿਨਕੇ ਕੇਸ ਅਵੈਧ ਕਬਜ਼ਾ ਧਾਰਕ ਸਭੀ ਅਦਾਲਤੋਂ ਮੇ ਹਾਰ ਚੁੱਕੇ ਹੈ। ਉਹਨੇ ਸਾਥ ਇਹ ਵੀ ਬਤਾਇਆ ਕਿ 2600 ਏਕੜ ਪੰਚਾਇਤੀ ਜ਼ਮੀਨ ਕੋ ਨਾਜਾਇਜ਼ ਕਬਜ਼ੇ ਛੁੜਾਏ ਜਾ ਚੁੱਕੇ ਹੈ। ਸਰਕਾਰ ਨੇ ਐਲਾਨ ਕੀਆ ਕਿ 10 ਜੂਨ ਕੇ ਬਾਅਦ ਕਮਰਸ਼ੀਅਲ ਪੰਚਾਇਤੀ ਜ਼ਮੀਨੋਂ ਸੇ ਨਾਜਾਇਜ਼ ਕਬਜ਼ੇ ਹਟਾਨੇ ਕੇ ਲਿਏ ਮੁਹਿੰਮ ਸ਼ੁਰੂ ਕੀ ਜਾਏਗੀ। ਆਪਕੋ ਬਤਾਤੇ ਚਲੇ ਕਿ ਪਹਿਲੀ ਸਰਕਾਰ ਨੇ ਪੰਚਾਇਤੀ ਜ਼ਮੀਨ ਪਰ ਕਬਜ਼ਾਕਾਰੀ ਕੋ ਆਪਣਾ ਕਬਜ਼ਾ ਛੋੜਨੇ ਕੀ ਅੰਤਿਮ ਡੇਟ 31 ਮਈ ਦੀ ਥੀ, ਜਿਸੇ ਅਭੀ ਜੂਨ ਤੱਕ ਬੜਾ ਦਿਆ ਗਿਆ ਹੈ। ਚੀਫ ਮਿਨਿਸਟਰ ਮਾਨ ਨੇ ਟਵੀਟ ਕੀਆ ਥਾ ਕਿ ਮੈਂ ਉਨ ਲੋਗੋ ਸੇ ਆਗ੍ਰਹਿ ਕਰਤਾ ਹੂੰ ਜਿਨ੍ਹੋਂਨੇ ਸਰਕਾਰੀ ਯਾ ਪੰਚਾਇਤ ਕੀ ਜ਼ਮੀਨ ਪਰ ਅਵੈਧ ਕਬਜ਼ਾ ਕਰ ਲਿਆ ਹੈ, ਵੀ ਚਾਹੇ ਰਾਜਨੇਤਾ ਹੂੰ ਯਾ ਅਧਿਕਾਰੀ ਹੂੰ ਯਾ ਕੋਈ ਪ੍ਰਭਾਵਸ਼ਾਲੀ ਲੋਕ ਆਪਣਾ ਅਵੈਧ ਕਬਜ਼ਾ ਛੋੜ ਦੇ, ਅਨਯਥਾ ਪੁਰਾਣੇ ਖਰਚੇ ਔਰ ਨਏ ਪਰਚੇ ਮਿਲ ਸਕਤੇ ਹੈ। ਇਸ ਸੰਬੰਧ ਮੇ ਸੰਯੁਕਤ ਕਿਸਾਨ ਮੋਰਚਾ ਕਾ ਕਹਿਣਾ ਹੈ ਕਿ ਪੰਚਾਇਤ ਕੀ ਜ਼ਮੀਨੋਂ ਪਰ ਕਿਸਾਨ ਸਾਲੋਂ ਸੇ ਖੇਤੀ ਕਰਤੇ ਆ ਰਹੇ ਹੈ। अगर सरकार बिना कोई काम किए ये जमीन वापस ले लेती है तो हजारों किसानों के सामने रोजगार का संकट खड़ा हो जाएगा। संयुक्त किसान मोर्चा ने पंजाब सरकार को ऐसा नहीं करने की अपील की है। वहीं एसकेएम के नेता निर्मल सिंह ने कहा कि ऐसे भी किसान हैं जो 90 सालों से पंचायत की जमीन पर खेती करते आ रहे हैं, अब सरकार की ओर से इन लोगों को परेशान किया जा रहा है। अगर सरकार नहीं रुकती है तो फिर संयुक्त किसान मोर्चा किसानों के लिए आवाज उठाएगी। उधर सरकार की ओर से पंचायती जमीनों की जो खेती के लिए इस्तेमाल हो रही है उसकी निजामदेही कर रही है, उन्हें सरकार अपने कब्जे में लेने की तैयारी कर रही है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं जीएनजी ट्रकिंग सॉल्यूशन फॉर कंप्लायंस एंड ऑडिट पेप ट्रकिंग इंडस्ट्री। फोन नंबर 9054612525। टॉप चॉइस इलेक्ट्रॉनिक्स, लोकेशन ब्रैम्पटन। फोन नंबर 9057990045।
ਤੇ ਮੈਂ ਦੱਸਣਾ ਚਾਹੂੰਗਾ ਜੀ ਅਮੋਲਕ ਸਿੱਧੂ ਹੋਣਾ ਬਾਰੇ, ਜਿਹੜੇ ਕਿ ਰੀਅਲ ਸਟੇਟ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਨੇ, ਜੀ ਟੀ ਏ ਦੇ ਵਿੱਚ ਜਿਹੜੇ ਆ ਜੀ ਉਹ ਰੀਸੇਲਸ ਆ, ਅਤੇ ਜੀ ਟੀ ਏ ਦੇ ਬਾਹਰਲੇ ਪਾਸੇ ਜਿਹੜਾ ਜੀ ਉਹ ਨਿਊ ਕੰਸਟਰਕਸ਼ਨ ਦੇ ਵਿੱਚ ਜਿਹੜੀ ਆ ਕਾਫੀ ਵਧੀਆ ਸਰਵਿਸਿਜ਼ ਦੇ ਰਹੇ ਆ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਆ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਆ ਜਾਂ ਕਿਸੇ ਨਵੇਂ ਪ੍ਰੋਜੈਕਟ 'ਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਉੱਧਰ ਨੂੰ ਮੂਵ ਹੋਣਾ ਚਾਹੁੰਦੇ ਹੋ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 6477907089 6497197008। ਡਾਇਰੈਕਟ ਲਾਈਨ ਨੰਬਰ ਹੈ ਜੀ ਅਮੋਲਕ ਸਿੱਧੂ ਹੋਣਾ ਦੀ। ਜੀ ਬਿਰਜੂ ਜੀ,
ਪੰਚਾਇਤੀ ਜ਼ਮੀਨ ਪਰ ਕਬਜ਼ੇ ਕੋ ਲੈ ਕੇ 2 ਮਹੀਨੇ ਪਹਿਲੇ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਉਸ ਰਿਪੋਰਟ ਕੇ ਅਨੁਸਾਰ ਪੰਚਾਇਤ ਵਿਭਾਗ ਕੇ ਅਫਸਰੋਂ ਕੀ ਮਿਲੀ ਭਗਤ ਸੇ 10,000 ਏਕੜ ਸੇ ਜ਼ਿਆਦਾ ਪੰਚਾਇਤੀ ਜ਼ਮੀਨ ਪਰ ਦਸਕੋਂ ਸੇ ਅਵੈਧ ਕਬਜ਼ਾ ਹੈ। ਇਹ ਜ਼ਮੀਨ ਜਿਨਕੇ ਕਬਜ਼ੇ ਮੇਂ ਹੈ उनमें कई बड़े नाम और संस्थान भी शामिल हैं। इनकी डिटेल वो कई मामले में वारंट जारी होने के बाद भी कार्यवाही नहीं हुई है। एक रिपोर्ट में आया कि जालंधर डिवीजन के 8 जिलों के 561 गांव की 10,576 एकड़ पंचायती जमीन अवैध कब्जे में है। रिपोर्ट में यह भी बताया गया कि 172 गांव में 2,377 एकड़ जमीन पर अवैध कब्जे के बारे में अफसरों को पता है, फिर भी एक भी केस दायर नहीं किया गया है। जालंधर स्थित डिवीजन डिप्टी डायरेक्टर पेंडू विकास और पंचायत दफ्तर ने जालंधर, कपूरथला, होशियारपुर, नवांशहर, अमृतसर, तरन तारण, गुरदासपुर व पठानकोट जिलों के गांव में पंचायतों की जमीन पर अवैध कब्जे को लेकर यह रिपोर्ट बनाई गई है, जिसे जिला विकास सेक्रेटरी चंडीगढ़ को भेजा गया है। गुरदासपुर में तो एक व्यक्ति 300 एकड़ जमीन पर काबिज है। एक रिपोर्ट के अनुसार पंजाब के 13,000 गांव में से 8,000 गांव में 1,70,000 एकड़ पंचायती जमीन है। उनमें से लगभग 56,677 एकड़ दलितों के लिए रिजर्व है। रिपोर्ट के अनुसार लगभग 23,000 एकड़ पंचायती जमीन पर इलीगल कब्जा है। बाकी 1.47 लाख एकड़ में से अधिकांश की नीलामी हर साल पंचायतों द्वारा की जा चुकी है। इस जमीन को हर साल के शुरू में बोली लगाकर खेतीबाड़ी के लिए किसानों को ठेके पर दिया जाता है। पंचायती जमीन का 33% हिस्सा दलित किसानों के लिए रिजर्व है। डिपार्टमेंट के अनुसार ठेके से हासिल रकम का 30% पंचायती विभाग के कर्मचारियों के वेतन के मद में खर्च होता है और शेष 70% गाँव के विकास पर। पंचायती जमीन को लेकर बीते सरकारों का क्या रुख रहा है, ये भी जानने की कोशिश करते हैं। इसी को समझने में हमें आसानी होगी। पंचायती जमीन को लेकर दिसंबर 2019 में चीफ मिनिस्टर कैप्टन अमरिंदर सिंह की कैबिनेट ने एक डिसीजन लिया था कि पंजाब स्टेट लैंड बैंक बनाने के लिए पंचायतों से पंचायती यानी सामला जमीन खरीदेगी। लैंड बैंक का मतलब पंचायती जमीन पर सरमायेदारों का कब्जा कायम करवाना है, जिसे सरकारी भाषा में विलेज डेवलपमेंट या इंडस्ट्रियल डेवलपमेंट को बढ़ावा देना कहा जाता है। कैबिनेट ने पंजाब विलेज कॉमन लैंड रेगुलेशन रूल्स 1964 में अमेंडमेंट करने की मंजूरी दे दी। ऐसा भी नहीं है कि पंचायती जमीन को लेकर कैप्टन अमरिंदर सिंह की कैबिनेट की कोई नई पहल थी। इससे पहले अकाली सरकार के दौरान भी यह फैसला लिया गया था, लेकिन पंचायतें जमीन देने को तैयार नहीं हुई। खैर, कैप्टन अमरिंदर सिंह की इस पॉलिसी को इसे पंजाब सरकार का जमीन हड़पो अभियान कहा गया था और इसका काफी विरोध हुआ था। इस पॉलिसी के जरिए पंजाब सरकार गांव पंचायतों की पंचायती जमीनें एक्वायर करके उनका लैंड बैंक बनाने का था। बाकायदा उन जमीनों के प्लाट काटकर उद्योगपतियों को दिया जाना था। सरकारी योजना के अनुसार प्लाटों के अलॉटमेंट से होने वाली आमदनी का 25% हिस्सा संबंधित गांव पंचायत के खाते में फिक्स्ड डिपॉजिट एफडी के रूप में जमा करवाना था। 75% बकाया राशि 2 सालों में 4 किस्तों के जरिए पंचायतों को दिया जाना था। गांव पंचायत की जो पंचायती जमीन सर्वसांझी होती है, ईस्ट पंजाब होल्डिंग एक्ट 1948 और 8 और पंचायती राज एक्ट 1961 के तहत है। सरकार भी पंचायती जमीनों की मालिक नहीं है, इसलिए उनके पास इन्हें बेचने का कोई अधिकार नहीं। ये अधिकार चुनी हुई गांव पंचायत को भी नहीं है, यानी किसी को भी पंचायती जमीन बेचने का कतई कोई अधिकार नहीं है। इसलिए लैंड बैंक को वजूद में लाया गया। उद्योगपतियों को पंचायती जमीन मुहैया कराने के 4 रास्ते निकाले गए। इसके मुताबिक पंजाब स्मॉल इंडस्ट्री एंड एक्सपोर्ट कारपोरेशन PSIC 25% पैसा नगद देकर जमीनें अपने नाम करवाएगा और 2 साल के अरसे में बकाया राशि का भुगतान किस्तवार होगा। उस वक्त बैंक विधायक बंधुओं की अगुवाई वाली लोक इंसाफ पार्टी और विभिन्न लेफ्टिस्ट पार्टी यानी संगठन ऑर्गेनाइजेशनों ने पंजाब सरकार की लैंड योजना का विरोध किया। यह कहकर किया कि पंजाब के 18,000 उद्योग बंद हैं, उन्हें खुलवाने की दिशा में पहल करें। इश्यू यह है कि पंचायती जमीन पर मौजूदा इलीगल कब्जा है। ये जानी मानी बात है कि ये कब्जा रातों रात नहीं हो गया। इसके लिए चीफ मिनिस्टर, पंचायत मिनिस्टर से लेकर DM, तहसीलदार से लेकर जमीन नापने वाले तक शामिल होता है। पुलिस की इन्वॉल्वमेंट होती है, जुडिशरी की इन्वॉल्वमेंट होती है। पंचायती जमीन को छुड़ाना है तो इसकी शुरुआत जिनकी जानकारी में ऐसा कब्जा हुआ है, जिनकी जिम्मेदारी थी पंचायती जमीन की हिफाजत की, सबसे पहले उन्हें जेल में डालना चाहिए। दूसरा कि अलीगल कब्जादारियों में सबसे बड़े राजनीतिक और आर्थिक हस्तियों पर सिकंजा कसना चाहिए, उन्हें जेल भेजना चाहिए और आर्थिक रूप से खजाना लेना चाहिए। तीसरे ऐसे कब्जाकारी जो लंबे समय से खेती का काम कर रहे हैं, जिनके लिए जमीन पर मेहनत के चलते उन पर फसल लहरा रही है, उनके साथ सरकार का रवैया एक नीति के तहत होनी चाहिए। अगर इस सरकारी और पंचायती भूमि को छुड़ाने का मकसद सिर्फ विरोधी राजनीतिक पार्टियों को चंदा देने वालों पर या विरोधी राजनीतिक प्रतिद्वंदियों को तंग करना या मकसद सिर्फ आने वाले दिनों में पंचायती जमीन को पूंजीपतियों के हवाले करके उनसे चंदा प्राप्त करना है तो ये सिर्फ हवाबाजी है। कांग्रेस, भाजपा या शिरोमणि अकाली दल से शायद आम आदमी पार्टी की पॉलिसी भी कुछ अलग नहीं है। इस तरीके का जो काफी ये है। आप जागो रेडियो को सुन रहे हैं, अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए बाजवा टैक्सी, ऑटो एंड कॉलिजन, ऑटो एक्शन ऑटो एंड कॉलिजन, जी एंड जी ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
बहुत बहुत शुक्रिया बिरजू जी डिटेल में ये रिपोर्ट देने के लिए। कुछ टाइम आप थोड़ा होल्ड कीजिएगा, सिर्फ 2 एडवर्टाइजमेंट प्ले करने के बाद आपसे बात करेंगे। टाइम है आपके पास ना?
जी जी जी
जी, होल्ड कीजिएगा थोड़ा। थैंक यू। वापस होने बिरजू होना गलबात करते हैं इसे मुद्दे थी थोड़ी जी होर।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬਾਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬਾਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ, 905-614-0000-905-614-0000 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਬਿਰਜੂ ਹੁਣੇ ਸਾਡੇ ਨਾਲ ਨੇ। ਬਿਰਜੂ ਹੁਣਾਂ ਨੇ ਬੜੀ ਡਿਟੇਲ ਦੇ ਵਿੱਚ ਜਿਹੜੀ ਆ ਰਿਪੋਰਟ ਦਿੱਤੀ ਹੈ ਪੰਚਾਇਤੀ ਜ਼ਮੀਨਾਂ ਵਾਲੀ, ਅਤੇ ਇਹਨਾਂ ਥੋੜ੍ਹੀ ਜਿਹੀ ਗੱਲ ਹੋਰ ਪੁੱਛ ਕੇ ਦੇਖਦੇ ਹਾਂ। ਬਿਰਜੂ ਜੀ, ਜੇ ਜੋ ਪੰਚਾਇਤੀ ਜ਼ਮੀਨ ਵਾਲੀ ਅਭੀ ਪੰਜਾਬ ਵਾਲੀ ਆਪਣੇ ਕਾਫੀ ਡਿਟੇਲ ਮੇਂ ਰਿਪੋਰਟ ਦੀ ਹੈ, ਤੋ काफी जगहों पे ऐसा भी चल रहा है, किसान यूनियन वाले लोग भी काफी उन्होंने किया है कि बहुत से लोगों ने कहीं काफी जगहों पे जंगल थे और पहले वो एग्रीकल्चरेबल नहीं थी, तो वो पटे पे लेके और उसको फिर एग्रीकल्चरेबल बनाया, और अभी उसके बाद जो है वो उसको सरकार वापस मांग रही है जब एग्रीकल्चरेबल हो गई। और अगर मैं गलत नहीं हूं तो ऐसा ही कुछ एक बार यूपी में भी हुआ था। पंजाब के काफी किसान थे जो यूपी में गए, जंगलों को पटे में लेके और उसको एग्रीकल्चरेबल बनाया। तो अगर मैं गलत नहीं हूं तो उस समय मायावती गवर्नमेंट थी, तो पटा खत्म हुआ तो उनको वो बोले अभी वापस जाओ, तो लेकिन बाद में शायद उनका कुछ वो रेजोल्यूशन हो गया था। तो एक तो ये बताइए कि अगर वो जंगल को एग्रीकल्चरेबल बना लेते हैं तो क्या उसको वो उसके मालिक के मालिक भी बन सकते हैं, या उसका पटा एक्सटेंड होता है, या क्या है अगर आपको मालूम है। और दो ऐसी भी खबरें आ रही हैं कि कुछ एक जगह पे पंचायती जमीन पे घर बने हुए हैं, तो क्या अभी वो जो सरकार है वो घर को भी ढा सकती है?
जहां तक घर बनाने का है, वो मैंने कई स्टेटों में, झारखंड में, उड़ीसा में, कई जगहों में कि जो पंचायती जमीन है वो पंचायत और सरकार दोनों मिलकर रेजोल्यूशन पास करके पर्टिकुलर गांव और विलेज में जहां पर आवास की समस्या है और लोगों के पास घर नहीं है क्योंकि गांव एक्सटेंड नहीं हो सकता है, पंचायती जमीन के आधार पर आ जाएगा, तो उस मामलों में इस तरीके की चीजें हुई हैं। खुद उड़ीसा के कई गांवों के बारे में तो मुझे भी मालूम है। जहां तक पंजाब में है, पंजाब में भी इस तरीके से चीजें हुई होंगी जहां पर अब आबाद है, यानी अब घर
बने हुए,
तो उनको हाँ उनको तोड़ने का तो कोई मकसद नहीं है। पर सवाल ये है कि वो कितने घर बने हुए हैं। अगर वो 50 लोगों के लिए घर बने हुए हैं और कहीं किसी कई घर अगर वो आ रहा है, तो फिर एक को और 50 को तो बराबर ही नहीं की जा सकती है। आप मेरी बात को समझ रहे हैं?
हाँ, एक तो है जिसको तो इसको ऐसा कर लें, मेरे को करेक्ट कीजिए अगर मैं गलत हूँ, तो एक जगह है जो जरूरतमंद लोगों के घर हैं, वो चार चार मर लेके या पांच पांच मर लेके या तीन तीन मर लेके, और दूसरा है एक ही लोग ने 50 मरले में एक बड़ी सारी कोठी डाली हुई है।
इसको दोनों को बराबर
नहीं कर सकते, बिल्कुल
है ना। चार पांच मरले के जो है वो तो छोटे छोटे घर है,
तो जरूरतमंद होंगे ना,
कैसे तोड़ते, जरूरतमंद है और उनको बिल्कुल इवन अभी चूंकि वो बेच नहीं सकते हैं, खरीद नहीं सकते हैं, इस तरीके की बहुत सारे गड़बड़ियां चलती हैं सरकार में, सरकारी लोग भी और खासकर पंचायती लोग भी और जो SDM में जो बैठने वाले लोग हैं वो नाजायज रूप से उनसे अवैध वसूली भी करते हैं, क्योंकि वो उस तरीके से गरीब लोग बसे हुए हैं, उनके कोई पट्टे जारी नहीं करते हैं उस तरीके से। तो मेरी समझ में ये बनती है कि वो पंचायत और सरकार दोनों मिलकर इस तरह के रेजुलेशन ले सकते हैं, और खासकर पंचायत रेजुलेशन ले सकती है इसके ऊपर कि भाई वो जो जमीन है वो उनको दे दिया जाए और उनको अलॉट किया जाए, उनके पट्टे प्रॉपर जारी कर दिए जाए। कुछ मामलों में पट्टे भी जारी किए जाते हैं अगर वो पंचायत रेजुलेशन लेती है, तो इस तरीके से संभव है। और खासकर मैं आज किसी पत्रकार से पूछा, मैं पंजाब में था, अभी जस्ट मैं पहुंचा ही हूँ, तो मैंने पूछा, मैंने कहा ये बताइए कि आप पटियाला में और वेरिस और जगहों में जो बेसिकली, जब मैंने पूछा कि आप क्या सोचते हैं कि जो चल रहा है, तो उनका ये कहना है देखिए कि चल तो रहा है और ये अच्छी भी लगता है, पर इसमें जो बड़े बड़े जो मगरमच्छ हैं उनको हाथ नहीं डाल रही है सरकार।
हाँ, वो तो जस्टिस कुलदीप सिंह की रिपोर्ट का भी काफी बार जिक्र हो रहा है काफी मीडिया में।
हाँ, कि अगर आप चीफ मिनिस्टर के गले में अगर डालोगे नहीं, मंत्री और जो सबसे बड़े बड़े संतरी टाइप के लोगों के अगर आपने नहीं डाला है, तो फिर आप वो छोटे या मिडिल किसानों के ऊपर करके आप सिर्फ एक स्टंट कर रहे हैं। करना चाहिए, मैं ये नहीं कह रहा हूँ कि जो समाज की संपत्ति हो उसको किसी व्यक्ति को हड़पने का कैसे कोई अधिकार हो सकता है, किसी को भी नहीं हो सकता है। पर सवाल ये है कि आप क्या बड़ों को नहीं करोगे और अपने सूट के मुताबिक करोगे, अपने राजनीतिक हितों को थोड़ा बचा के करोगे, तो फिर वो ठीक नहीं होता है।
जी जी जी।
मेरा सिर्फ इतना है। तो उनका कहना था कि इस तरीके की चीजें हो रही हैं।
बिल्कुल। तो एक काम, बाकी थोड़ी नजर रखिएगा इस पे, क्योंकि ऐसी भी खबरें आ रही हैं कि जो पहले के मुख्यमंत्री हैं कैप्टन अमरिंदर सिंह, वो भगवंत सिंह मान को कोई फाइलें फूलें देने के लिए उनके साथ मीटिंग कर रहे हैं, तो उन फाइलों का क्या बनता है? और बड़ी बात तो यह है, अगर उनके पास फाइलें थी तो उन्होंने 5 साल में कोई एक्शन क्यों नहीं लिया? और दूसरी बात जो है, पंचायत वाली तो जमीन छुड़ाने के लिए ये सरकार चल रही है, और जो शहरों में जो नजायज कब्जे हैं, शहर में भी सरकारी जमीन है जिसपे नजायज कब्जे हैं, कहीं पे इम्प्रूवमेंट ट्रस्ट की है, कहीं पे कॉरपोरेशन की है, कहीं पे किसी की है, तो उसको कब छुड़ाना शुरू करेंगे? शायद जल्दी कर दें, लेकिन
ये शायद 10 जून के बाद ये लोग शायद वो उसको, उन्होंने शहरी जो जमीनें हैं उनको कमर्शियल के रूप में वो कर रहे हैं, क्योंकि बड़े बड़े इंस्टीट्यूशन खड़े हुए हैं उन्हीं जमीनों के ऊपर, इवन कई पंचायतों की जमीनों पर भी खड़े हुए हैं। और इन सब
चीजें नजर रखिएगा, उस पर बात करेंगे अगले इतवार।
बिल्कुल।
थैंक यू बिल्कुल। थैंक यू
थैंक यू थैंक
यू। सांझी बिरजू जी अज उत्थों जिहड़ियां गलबात करदे सी, तो गल्लां कई आउंदियां जदों इहो जिहियां आउंदियां भी पंचायती जमीना ही क्यों, कमर्शियल जिहड़ियां शहरी आ उह वी छुड़ाउणियां चाहीदियां, क्योंकि शहर वालियां जमीना तो पंचायती जमीना तो ज़्यादा महंगियां होणगियां। तो दूजा भाई कहिंदे आ वी होर भी कई सुधार करने आ, चंगी गल आ सुधार कर देण, जिहड़ा 3.5 लाख करोड़ का कर्जा आ उहदे चों थोड़ा बहुत अरे पंजाबियां दे सिरों जिहड़ा आ उह निकले। रिकॉर्डर कमर्शियल ब्रेक लेने आ, वापस आउंदे आ जागो दे विच।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, हर तरह से करते हैं आपकी मदद मयंक भटनागर जी। 647-702-2023-647-702-V-23।
ऑर्डर ऑर्डर, मुलजिम कसम खा, जो कुछ भी बोलेगा।
हर तरह की कानूनी सेवा ली आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ली, आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड मिसिसागा, यूनिट नंबर 30। कॉल करो
4164-4534-3031।
ओ बस करो न्याणियों, ओ टप टप के तुसी फर्नीचर दियां लत्तां तोड़ देनियां।
डैडी जी, असी खालसा फर्नीचर तो फर्नीचर खरीदे आए जेड़े 5 साल दी गारंटी दिंदे ने, इत्थों तक के फैब्रिक ते फोम दी चॉइस भी दिंदे ने, ए बच्चियां दे खेडन नाल नहीं टुटदा।
चले सालो साल खालसा फर्नीचर,
सॉलिड वुड फ्रेम दे नाल नाल वधिया क्वालिटी दी फोम, बेड्स, सोफा, डाइनिंग एंड फर्नीचर्स,
कस्टम मेड फर्नीचर दे नाल नाल ब्रांडेड फर्नीचर भी, साडी क्वालिटी ते रेट नूं कोई भी बीट नहीं कर सकदा। 1325 खालसा Drive, Mississauga, Main Intersection, Dixie and Dairy. Aaj hi call karo 905-565-9588.
Sabna marna aaya.
Eh talakh haqeeqat hai, par sabna di zindagi da ant ehi hai. Is antle samay di rasman nu Brampton Crematorium and Visitation Center valon pure satkar ate maryada naal nibhaun de naal naal hun Toronto de east wale passe di communities layi 384 Finley Avenue te Ajax Crematorium and Visitation Center diyan sewama available ne. Is center vich vi antim yatra diyan sariyan rasman ikko hi chhat thalle kitiyan jandiyan ne. Vadhere jankari layi website hai www.acbc.info, telephone 289-372-3300। ਜਾਂ ਇੰਦਰਜੀਤ ਸਿੰਘ ਬੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਿਊ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਅਤੇ ਇੱਕ ਜਿਹੜੀ ਹੈ ਜੀ, ਜਾਂਦੇ ਜਾਂਦੇ ਇੱਕ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਰਿਸਰਚ ਪੇਪਰ ਛਪਿਆ ਐਨਲਸ ਆਫ ਨਿਊਰੋਲੋਜੀ ਦੇ ਵਿੱਚ, ਯੂਨੀਵਰਸਿਟੀ ਆਫ ਕੈਲੀਫੋਰਨੀਆ ਐਟ ਸਾਨ ਫਰਾਂਸਿਸਕੋ ਦੇ ਜਿਹੜੇ ਆ ਖੋਜਕਾਰਾਂ ਨੇ ਇਹਦੀ ਖੋਜ ਕੀਤੀ ਆ, ਕਿਉਂਕਿ ਕਾਫੀ ਜਿਹੜੇ ਆ ਜੀ ਉਹ ਕੋਵਿਡ ਜਿਨ੍ਹਾਂ ਨੂੰ ਹੋ ਗਿਆ ਅਤੇ ਕੋਵਿਡ ਤੋਂ ਬਾਅਦ ਠੀਕ ਹੋ ਗਏ, ਪਰ ਉਹਨਾਂ ਦੇ ਸਿਮਟਮਸ ਕਾਫੀ ਚਿਰ ਤੋਂ, ਉਹਨੂੰ ਲੌਂਗ ਕੋਵਿਡ ਵੀ ਕਹਿ ਰਹੇ ਆ। ਆਪਣੀ ਕੈਨੇਡਾ ਸਰਕਾਰ ਵੀ ਜਿਹੜੀ ਆ ਸਟੈਟਿਸਟਿਕਸ ਕੈਨੇਡਾ ਦੇ ਨਾਲ ਰਲ ਕੇ ਇੱਕ ਸਰਵੇ ਕਰ ਰਹੀ ਹੈ ਵੀ ਕਿੰਨੇ ਕੁ ਕੈਨੇਡੀਅਨਸ ਹੈਗੇ ਆ ਜਿਹੜੇ ਲੌਂਗ ਕੋਵਿਡ ਤੋਂ ਪ੍ਰਭਾਵਿਤ ਨੇ। ਪਹਿਲਾਂ ਪਤਾ ਨਹੀਂ ਸੀ ਲੱਗਦਾ ਵੀ ਕੀ ਗੱਲ ਆ, ਪਰ ਇਹਨਾਂ ਰਿਸਰਚਰਸ ਨੇ ਜਿਹੜੇ ਆ ਜੀ ਆਈਡੈਂਟੀਫਾਈ ਕੀਤੇ ਨੇ ਕੁਛ ਬਾਇਓਮਾਰਕਰਸ ਜਿਹੜੇ ਕਿ ਬਲੱਡ ਦੇ ਵਿੱਚ ਹਾਈ ਲੈਵਲ 'ਤੇ ਨੇ, ਅਤੇ ਜਦੋਂ ਇਹ ਆਈਡੈਂਟੀਫਿਕੇਸ਼ਨ ਹੁਣ ਹੋ ਗਈ ਆ ਅਤੇ ਆਸ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਆ ਅੱਗੇ ਜਾ ਕੇ ਇਹਨੂੰ ਟੈਕਲ ਕਿਵੇਂ ਕਰਨਾ, ਇਹਦੀ ਕੋਈ ਦਵਾਈ ਬਣਾਉਣੀ ਆ, ਉੱਧਰ ਨੂੰ ਹੈਲਪ ਹੋਊਗੀ। ਕਿਉਂਕਿ ਇਹ ਬਹੁਤੇ ਸਿਮਟਮ ਜਿਹੜੇ ਆ ਉਹ ਨਿਊਰੋਸਾਈਕੈਟ੍ਰਿਕ ਸਿਮਟਮਸ ਆ, ਜਿਵੇਂ ਸਿਰ ਦੁੱਖਣਾ, ਚੀਜ਼ਾਂ ਭੁੱਲ ਜਾਣੀਆਂ, ਜਾਂ ਇਹੋ ਜਿਹੇ ਸਿਮਟਮ ਆ ਉਹ ਲੰਮਾ ਸਮੇਂ ਤੱਕ ਰਹਿੰਦੇ ਆ ਭਾਵੇਂ ਕਿ ਉਹ ਕੋਵਿਡ ਤੋਂ ਰਿਕਵਰ ਕਰ ਚੁੱਕੇ ਨੇ। ਅਤੇ ਉਹ ਬਾਇਓਮਾਰਕਰਸ ਦੀ ਆਈਡੈਂਟੀਫਿਕੇਸ਼ਨ ਦੇ ਨਾਲ ਜਿਹੜੀ ਆ ਹੁਣ ਪਤਾ ਲੱਗ ਗਿਆ ਵੀ ਇਹ ਜੇ ਬਾਇਓਮਾਰਕਰ ਬਲੱਡ ਦੇ ਵਿੱਚ ਵਧੇ ਹੋਏ ਆ ਅਤੇ ਉਹਦੇ ਕਿਹੜੇ ਕਾਰਨਾਂ ਕਰਕੇ ਬਾਇਓਮਾਰਕਰ ਵਧੇ ਆ, ਅਤੇ ਕੋਈ ਨਾ ਕੋਈ ਇਹਦਾ ਇਲਾਜ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੱਭ ਜਾਏਗਾ। ਅਤੇ ਦੂਜਾ ਜਿਹੜਾ ਜੀ ਮੌਂਕੀਪੋਕਸ ਜਿਹੜਾ ਆ ਉਹਦੇ ਵੀ ਕੇਸ ਜਿਹੜੇ ਆ ਸਿਟੀ ਆਫ ਟੋਰਾਂਟੋ ਦੇ ਵਿੱਚ ਜਿਹੜੇ ਪ੍ਰੋਬੇਬਲ ਕੇਸ ਆ ਉਹ ਥੋੜ੍ਹੇ ਜਿਹੇ ਹੋਰ ਰਿਪੋਰਟ ਹੋਏ ਆ, ਧਿਆਨ ਰੱਖਿਓ। ਅਤੇ ਜਿਹੜੀ ਆ ਜੇ ਡਿਸਟੈਂਸ ਰੱਖ ਸਕਦੇ ਹਾਂ ਤਾਂ ਤੁਹਾਨੂੰ ਬਾਕੀਆਂ ਕੋਲੋਂ ਡਿਸਟੈਂਸ ਰੱਖਣਾ ਚਾਹੀਦਾ ਆ। ਇਸ ਸਾਡਾ ਜਿਹੜਾ ਪ੍ਰੋਗਰਾਮ ਇੱਕ ਹੋਰ ਗੀਤ ਨਾਲ ਸਾਂਝ ਪਾ ਕੇ ਤੁਹਾਡੇ ਤੋਂ ਲੈਂਦੇ ਛੁੱਟੀਆਂ, ਅਗਲੇ ਐਤਵਾਰ ਨੂੰ ਫਿਰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।
ਕਾਰ ਬੜੇ ਨੇ ਸੰਗ ਲੈਣ ਦੇ ਘੜੀ ਕਾਨੂੰ ਜਾਨੀਏ ਤੂੰ ਲੜੀ ਮੇਰਾ ਵੀਜ਼ਾ ਇਸ ਤੜੀ ਸਿਰ ਪਾਰ ਬੜੇ ਨੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ट्रकिंग इंडस्ट्री में करियर बनाने का शानदार मौका मेज कंसल्टेंसी ऑफर करते हैं। ट्रक डिस्पैचर एंड फ्रेट ब्रोकर स्पेशलिस्ट ट्रेनिंग कोर्सेज, इस ट्रेनिंग कोर्स के जरिए आप बन सकते हैं ट्रक डिस्पैचर, फ्रेट ब्रोकर या शुरू करें अपनी ट्रकिंग कंपनी। अगर आप ट्रकिंग एंटरप्रेन्योर बनना चाहते हैं तो हम आपको कंपनी को सेटल करना, परमिट्स और तमाम दूसरी चीजों का बंदोबस्त करने में मदद करते हैं। आज ही कॉन्टैक्ट करें मेज कंसल्टेंसी 9058262919 905-826-2919।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 5 ਜੂਨ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵਿਖੇ ਸਹਿਜ ਪਾਠ ਦੇ ਭੋਗ 9 ਵਜੇ ਉਪਰੰਤ 12 ਵਜੇ ਤੱਕ ਬਾਹਰ ਦੀਵਾਨ ਸਜਣਗੇ। 12 ਵਜੇ ਨਗਰ ਕੀਰਤਨ ਦੀ ਰਵਾਨਗੀ ਅਤੇ ਸ਼ਾਮੀ 5 ਵਜੇ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਓ ਮਾਇਆ ਮਹਿੰਦੀ ਰੋ